ਸਤਨਾਮ ਧੰਨਵਾਖੇ ਗੁਰੂ ਸਾਹਿਬ ਨਾ ਹੋਂ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀਂ ਵਿਸਰਿਆ ਡੰਡੋਤ ਬੰਦਨ ਅਨਕ ਵਾਰ ਸਰਬ ਕਲਾ ਸਮਰੱਥ ਡੋਲਨ ਤੇਰਾ ਖੋ ਪ੍ਰਭੂ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਚਰਨ ਛੋਹ ਨਾਲ ਨਵਾਜੀ ਹੋਈ ਧਰਤੀ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਰਾਤਰੀ ਦੇ ਇਸ ਵਿਸ਼ੇਸ਼ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਬਾਬਾ ਹਰਨਾਮ ਸਿੰਘ ਜੀ ਮੁਖੀ ਦਮਦਮੀ ਟਕਸਾਲ ਔਰ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਤਖ਼ਤ ਉਸ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਆਪ ਜੀ ਨਾਲ ਜੋ ਸਿੱਖ ਕੌਮ ਨੂੰ ਦਰਪੇਸ਼ ਚੁਣੌਤੀਆਂ ਨੇ ਉਹਨਾਂ ਸੰਬੰਧੀ ਸੁਚੇਤ ਕੀਤਾ ਹੈ। ਸਿੰਘ ਸਾਹਿਬ ਜੀ ਨੇ ਇਸ਼ਾਰੇ ਅੰਦਰ ਸਿਆਣੇ ਲੋਕ ਇਹ ਗੱਲ ਸਮਝ ਗਏ ਨੇ ਕਿ ਸਾਡੀ ਦਿਨ ਬ ਦਿਨ ਆਬਾਦੀ ਘਟਦੀ ਜਾ ਰਹੀ ਹੈ, ਸਾਨੂੰ ਆਪਣੀ ਹੋਂਦ ਨੂੰ ਕਾਇਮ ਰੱਖਣ ਦੇ ਲਈ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਸੱਚ ਇਹ ਵੇ ਇੱਕ ਆਬਾਦੀ ਘਟ ਰਹੀ ਹੈ ਅਤੇ ਦੂਜਾ ਇੱਕ ਇੱਕ ਬੱਚਾ ਆਪਣੇ ਮਾਪਿਆਂ ਦਾ ਵੀ ਸ਼ੋਸ਼ਣ ਕਰ ਰਿਹਾ ਹੈ। ਪੰਜਾਬ ਵਿੱਚ ਇਹ ਕੁਛ ਹੀ ਹੋ ਰਿਹਾ ਹੈ। ਜੇ ਬੱਚੇ ਨੂੰ ਸਹੀ ਪਾਸੇ ਤੋਰਨ ਦਾ ਯਤਨ ਕਰਨ ਤਾਂ ਇੱਕੋ ਇੱਕ ਨਿਆਣਾ ਉਹ ਬਲੈਕਮੇਲ ਕਰ ਰਿਹਾ, ਮੈਂ ਆਹ ਕੁਛ ਕਰ ਦੇਵਾਂਗਾ। ਦੇਖੋ ਦੇਣ ਵਾਲਾ ਪਰਮਾਤਮਾ ਹੈ। ਜਦੋਂ ਪੰਜ ਪੰਜ ਛੇ ਛੇ ਭੈਣ ਭਰਾ ਸਨ, ਰੱਬ ਉਦਨ ਵੀ ਰੋਜ਼ੀ ਦਿੰਦਾ ਸੀ ਅਤੇ ਜੇ ਅੱਜ ਕੁੱਖ ਨੂੰ ਭਾਗ ਲੱਗੇਗਾ ਰੱਬ ਅੱਜ ਵੀ ਰੋਜ਼ੀ ਦਾ ਹੈ। ਲੋੜ ਹੈ ਸਿਰਫ ਇਸ ਵੱਲ ਤਵੱਜੋ ਦੇਣ ਦੀ। ਇਹ ਅੱਜ ਸੱਚਮੁੱਚ ਵਕਤ ਦੀ ਲੋੜ ਨੂੰ ਸਾਹਮਣੇ ਰੱਖ ਕੇ ਸਿੰਘ ਸਾਹਿਬ ਜੀ ਨੇ ਬੜੇ ਸੰਖੇਪ ਸ਼ਬਦਾਂ ਵਿੱਚ ਸਾਨੂੰ ਸੁਚੇਤ ਕਰਾਇਆ ਹੈ। ਆਓ, ਵਕਤ ਭਾਵੇਂ ਕਾਫੀ ਹੋ ਚੁੱਕਾ ਹੈ ਕਿਉਂਕਿ ਸੁਬਹਾ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਕੈਂਪ ਵਿੱਚ ਹਾਜ਼ਰੀ ਭਰਨ ਵਾਲੇ ਵੀਰ ਤਕਰੀਬਨ ਉਹਨਾਂ ਦੀ ਬੈਠਕ 9, 10, 12 ਘੰਟੇ ਤੱਕ ਹੋ ਗਈ ਹੋਣੀ ਹੈ। ਉਹਨਾਂ ਤੋਂ ਮੈਂ ਜ਼ਰੂਰ ਖਿਮਾ ਮੰਗਾਂਗਾ, ਕਿਉਂਕਿ ਇਲਾਕੇ ਦੀ ਸੰਗਤ ਵੀ ਬਹੁ ਗਿਣਤੀ ਵਿੱਚ ਕੀਰਤਨ, ਗੁਰੂ ਸ਼ਬਦ, ਗੁਰਮਤ ਵਿਚਾਰਾਂ ਸਰਵਣ ਕਰਨ ਵਾਸਤੇ ਆਈ ਹੈ। ਆਓ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਪ ਜੀ ਬਖਸ਼ੋ ਆਸੀਸ, ਕੋਈ ਵੀ ਰਸਨਾ ਹਜ਼ੂਰ ਦੀ ਫਤਿਹ ਤੋਂ, ਗੁਰਫਤਿਹ ਤੋਂ ਵਾਂਝੀ ਨਾ ਰਹੇ। ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਰਾਤਰੀ ਦੇ ਦੀਵਾਨ ਅੰਦਰ ਜਿਤਨੀ ਕੁ ਗੁਰੂ ਗ੍ਰੰਥ ਸਾਹਿਬ ਜੀ ਨੇ ਸੋਝੀ ਬਖਸ਼ੀ, ਉਸ ਅਨੁਸਾਰ ਅੰਮ੍ਰਿਤ ਦੇ ਸੰਬੰਧ ਵਿੱਚ ਕੁਛ ਬੇਨਤੀਆਂ ਕੀਤੀਆਂ ਸਨ, ਅਤੇ ਉਸ ਵਿੱਚ ਖਾਸ ਕਰਕੇ ਇੱਕ ਅਰਜ਼ਦਾਸ ਨੇ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਈ ਅੰਗ ਐਸਾ ਨਹੀਂ ਜਿਸ ਵਿੱਚ ਗੁਰ ਪ੍ਰਸਾਦ ਦਾ ਜ਼ਿਕਰ ਨਾ ਹੋਵੇ ਅਤੇ ਪਰਮਾਤਮਾ ਦੇ ਨਾਮ ਦਾ ਜ਼ਿਕਰ ਨਾ ਹੋਵੇ। ਥੋੜ੍ਹੀ ਜਿਹੀ ਬੇਨਤੀ ਫਿਰ ਕਰ ਦੇਵਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਵਿੱਚ ਹਜ਼ੂਰ ਨੇ ਵੱਖ ਵੱਖ ਰੂਪਾਂ ਵਿੱਚ ਮੰਗਲ ਉਚਾਰਨ ਕੀਤਾ ਹੈ। ਅਸੀਂ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਪੜ੍ਹਦੇ ਹਾਂ। ਇਹ ਮੰਗਲ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਨੇ 33 ਵਾਰੀ ਦਰਜ ਕੀਤਾ ਹੈ। ਪਰ ਜਿਹੜਾ ਇੱਕ ਮੰਗਲ ਸੈਂਕੜਿਆਂ ਦੀ ਗਿਣਤੀ ਵਿੱਚ ਆਇਆ, ਸੈਂਕੜੇ ਵਾਰੀ ਆਇਆ, ਉਹ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੇਖੋ ਇੱਥੇ ਸਿਰਫ ਮੈਂ ਸ਼ਬਦ ਭਾਵੇਂ ਖੋ ਸਕਦਾ ਕਿ ਚੈਨਲ ਲਈ ਜਾ ਰਹੇ ਨੇ ਰਿਪੀਟ ਹੁੰਦੇ ਹੋਣ, ਕੀ ਕਾਰਨ ਕਿ ਬਾਬੇ ਫਰੀਦ ਸਾਹਿਬ ਦੇ ਚਾਰ ਸ਼ਬਦਾਂ ਵਿੱਚ ਅਤੇ ਉਹਨਾਂ ਦੇ ਸ਼ਲੋਕਾਂ ਵਿੱਚ ਕਿਤੇ ਓਅੰਕਾਰ ਸ਼ਬਦ ਦੀ ਵਰਤੋਂ ਨਹੀਂ ਕੀਤੀ ਗਈ? ਕਬੀਰ ਸਾਹਿਬ ਨੇ ਓਅੰਕਾਰ ਸ਼ਬਦ ਵਰਤਿਆ ਹੈ। ਭਾਵੇਂ ਗੁਰੂ ਸਾਹਿਬ ਦੀ ਬਾਣੀ ਹੋਵੇ, ਭਾਵੇਂ 15 ਭਗਤਾਂ ਦੀ ਬਾਣੀ ਹੋਵੇ, ਭਾਵਾਂ ਭੱਟ ਸਾਹਿਬਾਨ ਜੀ ਦੀ ਬਾਣੀ ਹੋਵੇ, ਭਾਵੇਂ ਗੁਰੂ ਕੇ ਰਬਾਬੀਆਂ ਦੀ ਬਾਣੀ ਹੋਵੇ, ਭਾਵੇਂ ਬਾਬਾ ਸੁੰਦਰ ਜੀ ਦੇ ਬਚਨ ਹੋਣ, ਪਰ ਹਜ਼ੂਰ ਨੇ ਆਪਣੇ ਕੋਲੋਂ ਹਰ ਥਾਂ ਪੁਰ ਥਾਂ 'ਤੇ 524 ਵਾਰ ਲਿਖਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹਦਾ ਕਾਰਨ ਕੀ? ਆਪਾਂ ਕਹਾਂਗੇ ਜੀ, ਇਹ ਰਚਨਾ ਸ਼ੁਰੂ ਕਰਨ ਤੋਂ ਪਹਿਲਾਂ ਆਮ ਤੌਰ 'ਤੇ ਲੋਕ ਕਹਿੰਦੇ ਨੇ ਆਪਣੇ ਇਸ਼ਟ ਦਾ ਮੰਗਲ ਕੀਤਾ ਜਾਂਦਾ ਹੈ, ਪਰ ਸੈਂਕੜੇ ਵਾਰੀ ਕਿਉਂ? ਅਸਲ ਵਿੱਚ ਹਜ਼ੂਰ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਨੂੰ ਕਹਿ ਰਹੇ ਨੇ ਕਿ ਸਿਧਾਂਤ ਤੋਂ ਥਿੜਕੀ ਨਾ। ਬਾਬਾ ਫਰੀਦ ਸਾਹਿਬ ਅੱਲਾ ਕਹਿਣਗੇ, 5 ਵਕਤ ਦੇ ਨਮਾਜ਼ ਦਾ ਜ਼ਿਕਰ ਕਰਨਗੇ, ਉਹ ਕਬਰਾਂ ਅਤੇ ਰੂਹਾਂ ਦਾ ਜ਼ਿਕਰ ਕਰਨਗੇ, ਉਹ ਮਾੜੇ ਅਮਲਾਂ ਦਾ ਅਤੇ ਚੰਗੇ ਅਮਲਾਂ ਦੇ ਨਿਬੇੜੇ ਦਾ ਜ਼ਿਕਰ ਕਰਨਗੇ। ਕਬੀਰ ਸਾਹਿਬ ਰਮਈਏ ਸ਼ਬਦ ਦਾ ਜ਼ਿਕਰ ਕਰਨਗੇ, ਨਾਮ ਦੇ ਬੀਠਲ ਦਾ ਜ਼ਿਕਰ ਕਰਨਗੇ, ਰਵਿਦਾਸ ਸਾਹਿਬ ਦੀਨ ਦਿਆਲ ਅਤੇ ਰਮਈਆ ਸ਼ਬਦ ਵਰਤਣਗੇ। ਕੋਈ ਭਗਤ ਭਾਵੇਂ ਧਰਤੀ ਦੇ ਕਿਸੇ ਖਿੱਤੇ ਵਿੱਚ ਹੋਵੇ, ਪਰ ਬਾਣੀ ਪੜ੍ਹਨ ਵਾਲਿਆ ਇੱਕ ਗੱਲ ਚੇਤੇ ਰੱਖੀ, ਸਾਰੀ ਬਾਣੀ ਦਾ ਨਿਚੋੜ ਮਕਸਦ ਇਹ ਵੇ ਕਿ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ ਹੀ ਇੱਕ ਪਰਿਪੂਰਨ ਪਰਮਾਤਮਾ ਨਾਲ ਜੁੜਿਆ ਜਾ ਸਕਦਾ ਹੈ। ਮਕਸਦ ਇੱਕੋ ਹੈ, ਇੱਕ ਦੇ ਨਾਲ ਜੁੜਨਾ। ਇਸ ਸ਼ਬਦਾਂ ਦੀ ਅਨੇਕਤਾ ਵਿੱਚੋਂ ਵੀ ਧਿਆਨ ਦਿਆ ਜੀ, ਸ਼ਬਦਾਂ ਦੀ ਅਨੇਕਤਾ ਹੈ ਪਰ ਅੰਦਰ ਦੀ ਰੂਹਾਨੀਅਤ ਇੱਕ ਹੈ। ਧੰਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਸਮਝਾਈ ਗਈ ਵਾਰ ਵਾਰ ਕਿ ਗੁਰਪ੍ਰਸਾਦ, ਸਤਿਗੁਰ ਪ੍ਰਸਾਦ ਆਵੇ, ਗੁਰਪ੍ਰਸਾਦ ਆਵੇ, ਪ੍ਰਸਾਦ ਦਾ ਅਰਥ ਹੈ ਕਿਰਪਾ। ਫਿਰ ਦੇਖੋ ਇਸ ਮੰਗਲ ਵਿੱਚ ਘਾਲਣਾ ਦਾ ਜ਼ਿਕਰ ਨਹੀਂ, ਇਸ ਮੰਗਲ ਵਿੱਚ ਕਿਸੇ ਸਾਧਨਾ ਦਾ ਜ਼ਿਕਰ ਨਹੀਂ, ਕਿਉਂਕਿ ਸੁਖੀ ਨਰੋਲ ਬਖਸ਼ਿਸ਼ 'ਤੇ ਖਲੋਤੀ ਹੈ। ਇੱਥੇ ਘਾਲਣਾ ਵੀ ਬਖਸ਼ਿਸ਼ ਹੈ, ਇੱਥੇ ਪੁੱਜ ਜਾਣਾ ਵੀ ਮਾਲਕ ਦੀ ਬਖਸ਼ਿਸ਼ ਹੈ, ਸਾਧਨਾ ਵੀ ਬਖਸ਼ਿਸ਼ ਹੈ। ਕੱਲ ਅਰਜ਼ ਕੀਤੀ ਸੀ ਸਤਿਗੁਰੂ ਦਾ ਅੰਮ੍ਰਿਤ ਦੀ ਦਾਤ ਲੈਣੀ। ਅਸਲ ਵਿੱਚ ਅਸੀਂ ਸਤਿਗੁਰੂ ਦੇ ਘਰ ਦੇ ਅੰਦਰ ਇੱਕ ਦਾਖਲਾ ਹੈ, ਇੱਕ ਪਰਣ ਹੈ, ਪਰ ਇਹਨੂੰ ਅਸੀਂ ਦੂਜੇ ਧਰਮਾਂ ਦੇ ਨਾਲ ਜੋੜ ਕੇ ਨਾ ਦੇਖੀਏ ਕਿ ਜਿਵੇਂ ਸੁੰਨਤ ਕੀਤੀ ਜਾਂਦੀ ਹੈ, ਜਿਵੇਂ ਜਨੇਊ ਪਾਇਆ ਜਾਂਦਾ ਹੈ, ਜਿਵੇਂ ਬਿਪਟਾਈਜ਼ ਕੀਤਾ ਜਾਂਦਾ ਹੈ। ਇੱਕ ਅਰਜ਼ ਕਰਾਂ ਕਿ ਇਹ ਬਾਹਰ ਮੁਖੀ ਕੇਵਲ ਵਿਖਾਵੇ ਦਾ ਕਰਮ ਕਾਂਡ ਨਹੀਂ, ਇਹਦਾ ਸੰਬੰਧ ਸਾਡੀ ਧੁਰ ਅੰਤਰ ਆਤਮਾ ਨਾਲ ਹੈ, ਸ਼ਬਦ ਔਰ ਸਾਡੇ ਅੰਦਰ ਦੀ ਸੁਰਤ, ਸਾਡੇ ਅੰਦਰ ਦੀ ਆਤਮਾ। ਜਿੰਨੀ ਦੇਰ ਤੱਕ ਆਪਾਂ ਸਤਿਗੁਰੂ ਤੋਂ ਅੰਮ੍ਰਿਤ ਦੀ ਦਾਤ ਨਹੀਂ ਲਹਾਂਗੇ ਗੁਰਮੁਖੋ, ਓਨੀ ਦੇਰ ਤੱਕ ਸੱਚ ਇਹ ਕਿ ਸਾਡਾ ਅੰਦਰ ਗੁਰੂ ਦੇ ਘਰ ਦੇ ਅੰਦਰ ਦਾਖਲ ਹੋ ਹੀ ਨਹੀਂ ਸਕਦਾ। ਇਹਨੂੰ ਕੱਟੜਤਾ 'ਚ ਨਾ ਲਿਜਾਣਾ। ਦੇਖੋ ਤਿੰਨ ਚਾਰ ਸ਼ਬਦ ਨੇ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨੇ, ਭਾਵੇਂ ਮੇਰਾ ਵਿਸ਼ਾ ਹੈ ਭਾਈ ਤਾਰੂ ਸਿੰਘ ਜੀ ਦੇ ਸੰਬੰਧੀ, ਮੈਂ ਉਹ ਜ਼ਰੂਰ ਸੰਖੇਪ 'ਚ ਭਾਵੇਂ ਅਰਜ਼ ਕਰਾਂ ਪਰ ਕਰਾਂਗਾ ਜ਼ਰੂਰ। ਅਸੀਂ ਬਾਣੀ ਪੜ੍ਹਨੇ ਹਾਂ ਅਤੇ ਸ਼੍ਰੀ ਰਾਗ ਤੋਂ ਪਹਿਲਾਂ ਚਾਰ ਸਰਲੇਖ ਆਉਂਦੇ ਨੇ। ਪਹਿਲਾ ਆਉਂਦਾ ਹੈ ਜਪ, ਦੂਸਰਾ ਸਰਲੇਖ ਆਉਂਦਾ ਹੈ ਸੋ ਦਰ, ਤੀਸਰਾ ਸਰਲੇਖ ਆਉਂਦਾ ਹੈ ਸੋ ਪੁਰਖ, ਅਤੇ ਚੌਥਾ ਸਰਲੇਖ ਆਉਂਦਾ ਹੈ ਸੋਹਿਲਾ, ਆਪਾਂ ਕੀਰਤਨ ਸੋਹਿਲਾ ਕਹਿੰਦੇ। ਪਹਿਲਾ ਹੈ ਜਪ, ਦੂਸਰਾ ਹੈ ਸੋਦਰ, ਤੀਸਰਾ ਹੈ ਸੋ ਪੁਰਖ, ਚੌਥਾ ਹੈ ਸੋਹਿਲਾ। ਇਹ ਚਾਰ ਸਰਲੇਖ ਵੀ ਸਾਨੂੰ ਉਪਦੇਸ਼ ਪੈ ਦਿੰਦੇ ਨੇ ਕਿ ਜੇ ਸੋ ਦਰ 'ਤੇ ਪਹੁੰਚਣਾ ਚਾਹੁੰਦਾ ਤਾਂ ਤੇਰੇ ਕੋਲ ਪਰਮਾਤਮਾ ਦਾ ਜਪ ਹੋਣਾ ਅਤ ਲਾਜ਼ਮੀ। ਜਿਸ ਕੋਲ ਜਪ ਹੈ ਉਹੀ ਸੋ ਦਰ 'ਤੇ ਪਹੁੰਚੇਗਾ। ਜਿਹਨੇ ਸੋ ਦਰ 'ਤੇ ਪਹੁੰਚਣਾ, ਦਰ ਤੋਂ ਅੱਗੇ ਮਾਲਕ ਦਾ ਘਰ, ਉਹ ਸੋ ਪੁਰਖ ਨਾਲ ਜੁੜੇਗਾ। ਅਤੇ ਸੱਚ ਇਵੇਂ ਜਿਹੜਾ ਸੋ ਪੁਰਖ ਨਾਲ ਜੁੜ ਗਿਆ ਉਹਦੀ ਜ਼ਿੰਦਗੀ ਵਿੱਚ ਦੁਖਾਂਤ ਅਤੇ ਝੋਰਾ ਨਹੀਂ, ਉਹਦੀ ਜ਼ਿੰਦਗੀ ਹੀ ਸੋਹਿਲਾ ਬਣ ਜਾਂਦੀ, ਖੁਸ਼ੀ ਦਾ ਗੀਤ। ਫਿਰ ਇੱਥੇ ਇੱਕ ਹੋਰ ਬੇਨਤੀ ਕਰਾਂ, ਬੇਨਤੀ ਸਮਝਿਓ, ਉੱਥੇ ਸੋਹਿਲਾ ਭਾਵਾਂ ਕਿ ਇਸ ਮੰਗਲਮਈ ਗੀਤ ਦਾ ਸੰਬੰਧ ਵਿਆਹ ਦੇ ਨਾਲ ਹੈ ਕਿ ਜਦੋਂ ਵਿਆਹ ਹੁੰਦਾ ਹੈ ਉਦੋਂ ਸੋਹਿਲਾ ਗਾਇਆ ਜਾਂਦਾ ਹੈ, ਪਰ ਹਜ਼ੂਰ ਨੇ ਉਹਦੇ ਵਿੱਚ ਵਿਆਹ ਦਾ ਜ਼ਿਕਰ ਜ਼ਰੂਰ ਕੀਤਾ। ਉਦਾਹਰਨਾਂ ਲਈਆਂ ਕਿ ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋ ਮੇਲ, ਪਰ ਉਸ ਵਿੱਚ ਵਿਆਹ ਦੀ ਉਦਾਹਰਨ ਲੈ ਕੇ ਮਾਲਕ ਨੇ ਜ਼ਿਕਰ ਮੌਤ ਦਾ ਕੀਤਾ, ਜਿਸ ਤੋਂ ਲੋਕ ਮੌਤ ਤੋਂ ਤਰਹਿੰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਮੌਤ ਨੂੰ ਵੀ ਸੋਹਿਲਾ ਬਣਾ ਕੇ ਰੱਖ ਦਿੱਤਾ। ਇਹ ਮੰਗਲਮਈ ਗੀਤ ਬਣ ਗਿਆ, ਖੁਸ਼ੀ ਦਾ ਗੀਤ ਬਣਿਆ। ਤਵੱਜੋ ਦਿਆ ਜੇ ਕਿ ਗੁਰਪ੍ਰਸਾਦ ਅੰਮ੍ਰਿਤ ਦੀ ਦਾਤ ਲੈਣੀ, ਸਿੰਘ ਸਾਹਿਬ ਔਰ ਬਾਬਾ ਜੀ ਨੇ ਵਾਰ ਵਾਰ ਇਹ ਸ਼ਬਦ ਕਹੇ, ਇੱਕ ਬਾਣੀ ਅਤੇ ਦੂਸਰਾ ਬਾਣਾ। ਫਿਰ ਮੇਰੀ ਬੇਨਤੀ ਸਮਝਿਓ, ਬਾਣਾ ਆਪਾਂ ਆਪਣੇ ਸਰੀਰ 'ਤੇ ਧਾਰਨ ਕਰਨਾ ਹੈ, ਬਾਣੀ ਅਸੀਂ ਜ਼ਬਾਨ ਨਾਲ ਪੜ੍ਹਨੀ ਹੈ, ਬਾਣੀ ਸਾਡੇ ਅੰਦਰ ਜਾਏਗੀ। ਇਉਂ ਸਮਝ ਲਈਏ, ਸਮਝਣ ਵਾਸਤੇ ਆਤਮਾ ਅਤੇ ਸਰੀਰ ਨੇ, ਯਾਦ ਰੱਖਿਓ, ਸਰੀਰ ਵੀ ਤਾਂ ਕੁਝ ਕਰੇਗਾ ਜੇ ਆਤਮਾ ਹੈ, ਅਤੇ ਆਤਮਾ ਵੀ ਵਿਕਾਸ ਕਰਦੀ ਕੋਈ ਪਰਮਾਤਮਾ ਵਿੱਚ ਅਭੇਦ ਤਾਂ ਹੋਵੇਗੀ ਜੇ ਸਰੀਰ ਹੈ। ਜੇ ਅੰਦਰੋਂ ਜੋਤ ਨਿਕਲ ਜਾਏ ਤਾਂ ਸਰੀਰ ਨੂੰ ਕਿਸ ਨੇ ਪੁੱਛਣਾ ਹੈ? ਬੋਡੀ ਬਿਲਕੁਲ, ਰੀੜ੍ਹ ਦੀ ਹੱਡੀ ਠੀਕ, ਹੱਥ ਪੈਰ ਠੀਕ, ਅੱਖਾਂ ਬਿਲਕੁਲ ਠੀਕ ਸਨ, ਜਦੋਂ ਅੰਦਰੋਂ ਜੋਤ ਨਿਕਲੀ ਅਤੇ ਬਾਹਰ ਵਾਲੇ ਸਟਰੈਕਚਰ ਦਾ, ਬਾਹਰ ਵਾਲੇ ਢਾਂਚੇ ਦਾ, ਬਾਹਰ ਵਾਲੀ ਬੋਡੀ ਦੀ ਖਾਕ ਵਿੱਚ ਰੁਲ ਜਾਂਦੀ ਏ। ਅਤੇ ਸੱਚ ਇਵੇਂ ਜੇ ਆਤਮਾ ਨੂੰ ਮਨੁੱਖੀ ਸਰੀਰ ਨਾ ਮਿਲੇ, ਵੱਖ ਵੱਖ ਜੋਨਾਂ ਵਿੱਚ ਘੁੰਮਦੀ ਏ ਪਰ ਆਤਮਕ ਵਿਕਾਸ ਨਹੀਂ ਕਰ ਸਕਦੀ। ਫਿਰ ਬੇਨਤੀ ਸਮਝਿਓ, ਸਤਿਗੁਰੂ ਨੇ ਬਾਣੀ ਵਿੱਚ ਵੀ ਕਿਹਾ, ਕਹਿਣ ਲੱਗੇ ਬਾਣੀ ਤੇਰੀ ਆਤਮਾ ਹੈ, ਬਾਣਾ ਤੇਰਾ ਸਰੀਰ ਹੈ। ਚੇਤੇ ਰੱਖੋ, ਸਾਡੇ ਧਰਮ ਅੰਦਰ ਕੇਵਲ ਇਹ ਹੈ, ਬਾਣੀ ਔਰ ਬਾਣਾ। ਕਦੀ ਕਿਸੇ ਨੇ ਕੁਰਾਨ ਦੀਆਂ ਆਇਤਾਂ ਵਿੱਚੋਂ ਕੱਢ ਕੇ ਤਾਂ ਪੁਸ਼ਾਕ ਦਾ ਜ਼ਿਕਰ ਨਹੀਂ ਕੀਤਾ, ਕਿਸੇ ਨੇ ਗੀਤਾ ਦੇ ਸ਼ਲੋਕਾਂ ਦੇ ਰਾਹੀਂ ਤਾਂ ਬਾਹਰ ਦੇ ਧਰਮ ਦੇ ਚਿੰਨ੍ਹਾਂ ਦਾ ਜ਼ਿਕਰ ਨਹੀਂ ਕੀਤਾ, ਪਰ ਸਾਡੇ ਘਰ ਅੰਦਰ ਦੋ ਸ਼ਬਦ ਨੇ, ਇੱਕ ਬਾਣੀ ਅਤੇ ਦੂਸਰਾ ਬਾਣਾ। ਇਹਦਾ ਮਤਲਬ ਕਿ ਬਾਣੀ ਸਾਡੇ ਅੰਦਰ, ਬਾਣਾ ਸਾਡਾ ਬਾਹਰ, ਅਤੇ ਜਿਹੜਾ ਬਾਣਾ ਪਾ ਕੇ ਤੁਰਦਾ, ਬਾਣਾ ਕਹਿੰਦਾ ਹੈ ਕਿ ਇੱਕ ਸਿੱਖ ਦੇ ਅੰਦਰ ਗੁਰੂ ਕੀ ਬਾਣੀ ਵਰਦੀ, ਇੱਕ ਸਿੱਖ ਅੰਦਰ ਗੁਰੂ ਦਾ ਸ਼ਬਦ ਹੈ। ਇਸ ਵਿੱਚ ਰਹਿਤ ਅਤ ਜ਼ਰੂਰੀ ਹੈ, ਉਸ ਰਹਿਤ ਵਿੱਚ ਅਤੇ ਕਰਹਿਤ ਵਿੱਚ ਦੋ ਸ਼ਬਦ ਬੜੇ ਸਾਂਝੇ ਆਏ ਨੇ। ਰਹਿਤ ਵਿੱਚ ਆਉਂਦਾ ਹੈ ਕਿ ਕੇਸਾਂ ਦੀ ਸੰਭਾਲ ਕਰਨੀ, ਅਸੀਂ ਜ਼ਿਕਰ ਕਰਨਾ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ, ਅਤੇ ਬੱਜਰ ਕਰਹਿਤ ਵਿੱਚ ਆਉਂਦਾ ਹੈ ਕਿ ਕੇਸਾਂ ਦੀ ਬੇਅਦਬੀ ਕਰਦੇ ਨੇ। ਪਰ ਜਦੋਂ ਅਸੀਂ ਇਤਿਹਾਸ ਵੱਲ ਨਜ਼ਰ ਮਾਰਨੇ, ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਵਿੱਚੋਂ, ਕੁਝ ਇਤਿਹਾਸ ਦੇ ਵਿੱਚੋਂ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਵਿੱਚ ਜਿੱਥੇ ਪਰਮਾਤਮਾ ਦੇ ਅਨੇਕਾਂ ਨਾਮ ਨੇ, ਉੱਥੇ ਹਜ਼ੂਰ ਨੇ ਪਰਮਾਤਮਾ ਦੇ ਸਰਗੁਣ ਸਰੂਪ ਵਿੱਚੋਂ ਉਹਦੇ ਕੇਸਾਂ ਨੂੰ ਦੇਖ ਕੇ ਵੀ ਪਰਮਾਤਮਾ ਦਾ ਨਾਮ ਰੱਖਿਆ। ਅਸੀਂ ਸ਼ਬਦ ਪੜ੍ਹਨੇ ਆ, ਤੇਰੇ ਬੰਕੇ ਲੋਇਣ ਦੰਤਰਸ਼ਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ। ਮਹਾਰਾਜ ਜੀ ਨੇ ਕਿਹਾ ਮੇਰੇ ਮਾਲਕ ਤੇਰਾ ਨੱਕ ਬੜਾ ਸੋਹਣਾ ਹੈ, ਤੇਰੀਆਂ ਅੱਖਾਂ ਬੜੀਆਂ ਚੰਗੀਆਂ ਨੇ, ਮੇਰੇ ਪਰਮਾਤਮਾ ਮੇਰੇ ਇਸ਼ਟ ਤੇਰੇ ਕੇਸ਼ ਵੀ ਬੜੇ ਲੰਮੇ, ਤੇਰੇ ਬੰਕੇ ਲੋਇਣ ਦੰਤਰਸ਼ਾਲਾ ਸੋਹਣੇ ਨੱਕ ਜਿਨ ਲੰਬੜੇ ਬਾਲਾ। ਭਗਤ ਨਾਮਦੇਵ ਜੀ ਨੂੰ ਝਲਕ ਮਿਲੀ ਜਿੱਥੇ ਉਹਨਾਂ ਨੇ ਬੀਠਲ ਸ਼ਬਦ ਕਿਹਾ, ਉੱਥੇ ਕੇਸਾਂ ਧਾਰੀ ਸ਼ਬਦ ਵੀ ਵਰਦਿਆਂ ਕਿਹਾ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੁੱਬੈ ਕੇਸ਼ਵਾ। ਕੇਸ਼ਵਾ ਦਾ ਅਰਥ ਜਿਹਦੇ ਕੇਸ਼ ਬੜੇ ਸੋਹਣੇ ਨੇ। ਕਬੀਰ ਸਾਹਿਬ ਨੂੰ ਝਲਕ ਮਿਲੀ ਅਤੇ ਉਹਨਾਂ ਇਹ ਸ਼ਬਦ ਵਰਤਿਆ ਆਪਣੀ ਰਚਨਾ ਵਿੱਚ, ਕਹਿਣ ਲੱਗੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੇ ਸੁਣੈ ਪੁਕਾਰ। ਕੇਸੋ ਦਾ ਅਰਥ ਜੇ ਕੇਸ਼ ਬੜੇ ਲੰਬੇਰੇ ਨੇ। ਇਸ ਤੋਂ ਅੱਗੇ ਥੋੜ੍ਹਾ ਜਿਹਾ ਚੱਲਾਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਅਦ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਪੌੜੀ ਹੈ। ਜਿਹੜੇ ਲੋਕ ਕਹਿੰਦੇ ਆ ਕਿ ਕੇਸਾਂ ਦੇ ਸੰਬੰਧੀ ਜਿਨ੍ਹਾਂ ਨੂੰ ਸਮਝ ਨਹੀਂ, ਭਾਵੇਂ ਅਸੀਂ ਇਹਨੂੰ ਸਾਇੰਸ ਨਾਲ ਸਿੱਧ ਕਰਨ ਲੱਗ ਪਏ ਹਾਂ ਕਿ ਕੇਸਾਂ ਵਿੱਚੋਂ ਆਹ ਵਿਟਾਮਿਨ ਮਿਲਦਾ ਹੈ, ਕੇਸਾਂ ਵਿੱਚੋਂ ਆਹ ਐਨਰਜੀ ਮਿਲਦੀ ਹੈ, ਇਹਨੂੰ ਅਨਪੜ੍ਹਤਾ ਵੱਲ ਮਤ ਲਿਜਾਣਾ ਖਿਮਾ ਕਰਿਓ। ਕੱਲ੍ਹ ਨੂੰ ਸਾਇੰਸ ਕਹਿ ਦੇਗੀ ਕਿ ਐਨਰਜੀ ਤਾਂ ਇੱਕ ਇੰਜੈਕਸ਼ਨ ਲਵਾਓ ਸਾਰੀ ਜ਼ਿੰਦਗੀ ਉਹਦੇ ਵਿੱਚੋਂ ਮਿਲੀ ਜਾਏਗੀ, ਅਤੇ ਕੀ ਸਿੱਖ ਉਦੋਂ ਕੇਸਾਂ ਦੀ ਬੇਅਦਬੀ ਕਰ ਦੇਗਾ? ਨਹੀਂ। ਇਸ ਦਾ ਸੰਬੰਧ ਸਾਡੇ ਫੇਥ ਨਾਲ, ਸਾਡੇ ਅਕੀਦੇ ਨਾਲ, ਸਾਡੇ ਗੁਰੂ ਦੇ ਹੁਕਮ ਨਾਲ ਹੈ ਕਿ ਸਤਿਗੁਰੂ ਦਾ ਹੁਕਮ। ਅਤੇ ਭਾਈ ਗੁਰਦਾਸ ਸਾਹਿਬ ਨੇ ਜਦੋਂ ਅੰਗਾਂ ਦੀ ਗਿਣਤੀ ਕੀਤੀ, ਪਰਮਾਤਮਾ ਨੇ ਸਰੀਰ ਦਾ ਢਾਂਚਾ ਬਣਾਇਆ, ਉਸ ਢਾਂਚੇ ਵਿੱਚ ਅੱਖਾਂ ਆਈਆਂ, ਕੰਨ ਆਏ, ਜੀਭ ਆਈ, ਦੰਦ ਆਇਆ, ਨੱਕ ਆਏ, ਉੱਥੇ ਭਾਈ ਸਾਹਿਬ ਨੇ ਪੂਰੇ ਅੰਗਾਂ ਦੀ ਗਿਣਤੀ ਕਰਦਿਆਂ ਵਾਲਾਂ ਨੂੰ ਵੀ ਰੱਬ ਦੇ ਦਿੱਤੇ ਹੋਏ ਅੰਗ ਹੀ ਮੰਨਿਆ। ਭਾਈ ਸਾਹਿਬ ਦੀ ਪੌੜੀ ਹੈ, ਉਹ ਬਚਨ ਹੈ ਕਿ ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਸਿਰ ਮੈਂ ਇੱਕ ਪ੍ਰਮਾਣ ਵਜੋਂ ਲਿਆ ਹੈ, ਭਾਈ ਗੁਰਦਾਸ ਸਾਹਿਬ ਨੇ ਤਾਂ ਕੇਸਾਂ ਨੂੰ ਅੰਗਾਂ ਵਿੱਚ ਗਿਣਿਆ ਹੈ। ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ, ਚਿੱਤਰ ਬਚਿੱਤਰ, ਚਿੱਤਰ ਚਲਿੱਤਰ ਬਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਜੀਉ ਪਾਏ ਤਨ ਸਾਜ ਸੁਹਾਇਆ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ। ਉਹਨਾਂ ਨੇ ਜਿਹੜਾ ਵਾਲ ਸ਼ਬਦ ਹੈ, ਕੇਸ ਸ਼ਬਦ ਹੈ, ਇਹਨੂੰ ਅੰਗਾਂ ਦੇ ਵਿੱਚ ਗਿਣਿਆ ਹੈ। ਦਾਸ ਇੱਥੋਂ ਅੱਗੇ ਥੋੜ੍ਹੀ ਜਿਹੀ ਬੇਨਤੀ ਕਰੇ ਕਿ ਦੇਖੋ ਜਦੋਂ ਅਸੀਂ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ ਪੜ੍ਹਨੇ, ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦੇ ਉਹ ਲਾਡਲੇ ਕਵੀ ਨੇ, ਅਤੇ ਚੇਤੇ ਰੱਖਿਓ ਇਕੱਲੇ ਬੋਧਕ ਤਲ ਦੇ ਕਵੀ ਨਹੀਂ, ਉਹ ਰੂਹਾਨੀ ਜੀਵਨ ਜੀਣ ਵਾਲੇ, ਆਤਮਕ ਜੀਵਨ ਜੀਣ ਵਾਲੇ ਕਵੀ ਨੇ। ਇਕੱਲੇ ਕਵੀ ਨਹੀਂ, ਜਿੱਥੇ ਉਹ ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਰੁਬਾਈ ਲਿਖਦੇ ਨੇ, ਉਹ ਸ਼ੇਰ ਲਿਖਦੇ ਨੇ, ਉੱਥੇ ਜਦੋਂ ਕਿਤੇ ਉਹਨਾਂ ਦੇ ਲੰਗਰ ਵਿੱਚ ਦਰਸ਼ਨ ਕਰੋ ਤਾਂ ਐਡਾ ਮਹਾਨ ਸ਼ਾਇਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰ ਦੇ ਵਿੱਚ ਭਾਂਡੇ ਮਾਂਜਦਾ ਅਤੇ ਪ੍ਰਸ਼ਾਦੇ ਪਕਾਉਂਦਾ ਪਿਆ, ਉਹ ਸੇਵਾ ਵੀ ਬਹੁਤ ਕਰ ਰਹੇ ਨੇ। ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦੇ ਜਲਵੇ ਉਹਨਾਂ ਅੱਖਾਂ ਨਾਲ ਦੇਖੇ, ਇਸ ਅਵਸਥਾ ਤੱਕ ਪਹੁੰਚ ਗਏ। ਉਹਨਾਂ ਤਾਂ ਸ਼ਬਦ ਕਿਹਾ ਸੀ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ, ਤੁਸੀਂ ਅੰਦਰ ਦੀ ਸੋਝੀ ਦੇ ਦਿੱਤੀ, ਗਾਹੇ ਸੂਫੀ, ਗਾਹੇ ਜ਼ਾਹਿਦ, ਗਾਹੇ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ, ਦਾਰਦ ਬੁੱਤੇ ਅਯਾਰ ਮਾਂ। ਕਹਿਣ ਲੱਗੇ ਉਹ ਮੇਰੇ ਸ਼ਲੀਏ ਸੱਜਣ, ਮੇਰੇ ਪਿਆਰੇ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤੂੰ ਸੂਫੀ ਦੇ ਰੂਪ ਵਿੱਚ ਆ ਜਾ, ਤੂੰ ਸ਼ਰਈ ਦੇ ਰੂਪ ਵਿੱਚ ਆ ਜਾ, ਤੂੰ ਮਸਤਾਨਾ ਫਕੀਰ ਬਣ ਕੇ ਆ ਜਾ, ਨੰਦ ਲਾਲ ਦੀ ਅੱਖ ਤੂੰ ਕਿਸੇ ਵੀ ਪੁਸ਼ਾਕ ਵਿੱਚ ਆਏ, ਰੰਗ ਹਾਏ ਮੁਖਤਲਿਫ, ਵੱਖ ਵੱਖ ਰੰਗਾਂ ਵਿੱਚ ਆ ਜਾਏ, ਬਾਣਿਆਂ ਵਿੱਚ ਆ ਜਾਏ, ਜਿਹੜੀ ਨਜ਼ਰ ਤੂੰ ਦਿੱਤੀ ਹੈ ਮੇਰੀ ਨਜ਼ਰ ਤੈਨੂੰ ਪਹਿਚਾਣ ਲਏਗੀ ਪਰ ਤੇਰੀ ਕਿਰਪਾ ਨਾਲ। ਉੱਥੇ ਉਹਨਾਂ ਹਜ਼ੂਰ ਦੇ ਸਵਰੂਪ ਦਾ ਜ਼ਿਕਰ ਵੀ ਕੀਤਾ, ਪਰ ਇੱਕ ਸ਼ੇਰ ਜ਼ਰੂਰ ਸਾਂਝਾ ਕਰਕੇ ਅੱਗੇ ਤੁਰਨ ਦਾ ਯਤਨ ਕਰਾਂਗਾ। ਉਹਨਾਂ ਨੇ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ, ਉਹਨਾਂ ਦੇ ਕੇਸ ਦਾ ਜ਼ਿਕਰ ਕੀਤਾ ਹੈ। ਇੱਕ ਜ਼ੁਲਫ, ਇੱਕ ਮੂਵੇ ਮੁਬਾਰਕ ਸ਼ਬਦ ਵਰਤ ਲਵਾਂ, ਉਹਨਾਂ ਨੇ ਇੱਕ ਸੁੰਦਰ ਕੇਸ ਦਾ ਜ਼ਿਕਰ ਕੀਤਾ ਅਤੇ ਨਾਲ ਕਹਿਣ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਿ ਜਦੋਂ ਆਪ ਜੀ ਦੀ ਇੱਕ ਜ਼ੁਲਫ ਹਵਾ ਦੇ ਨਾਲ ਉੱਡ ਕੇ ਚਿਹਰੇ 'ਤੇ ਆਈ ਅਤੇ ਮਨ ਵਿੱਚ ਇੱਕੋ ਆਵਾਜ਼ ਨਿਕਲੀ ਕਿ ਦੁਨੀਆ ਦੇ ਲੋਕੋ, ਇੱਕ ਪਾਸੇ ਦੀਨ ਅਤੇ ਦੁਨੀਆ ਦਾ ਖਜ਼ਾਨਾ ਹੋਵੇ ਅਤੇ ਦੂਜੇ ਪਾਸੇ ਧੰਨ ਗੁਰੂ ਕਲਗੀ ਵਾਲੇ ਦਾ ਇੱਕ ਮੂਵੇ ਮੁਬਾਰਕ, ਇੱਕ ਕੀਮਤੀ ਕੇਸ ਹੋਵੇ ਕਹਿਣ ਲੱਗੇ ਦੋਨੋਂ ਜਹਾਨਾਂ ਨਾਲ ਕਲਗੀ ਵਾਲੇ ਦੇ ਕੇਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਉਹਨਾਂ ਦੇ ਸ਼ਬਦ ਨੇ ਕਿ ਦੀਨ ਦੁਨੀਆ ਦਰਕ ਮੰਦੇ ਆ ਪਰੀ ਰੁਖਸਾਰੇ ਮਾਂ ਹਰ ਦੋ ਆਲਮ ਕੀਮਤੇ ਯੱਕ ਤਾਰੇ ਮੂਵੇ ਯਾਰੇ ਮਾਂ। ਉਹਦਾ ਪੰਜਾਬੀ ਵਿੱਚ ਤਰਜਮਾ ਕੀਤਾ ਗਿਆ ਕਿ ਦੀਨ ਅਤੇ ਦੁਨੀਆ ਦੋਵੇਂ ਬੱਧੇ ਅੰਦਰ ਜੁਲਬ ਪਿਆਰੇ ਖੂਹ ਇੱਕ ਇੱਕ ਵਾਲ ਮਾਹੀ ਦੇ ਉੱਤੋਂ ਮੈਂ ਦੋਨੋਂ ਆਲਮ ਮਾਰੇ ਹੋ। ਇਹ ਉਹਦਾ ਤਰਜਮਾ ਕੀਤਾ ਗਿਆ। ਦਾਸ ਅਰਜ਼ ਕਰੇ ਜਿਸ ਗੁਰਸਿੱਖ ਦਾ ਖਾਸ ਕਰਕੇ ਜ਼ਿਕਰ ਕਰਨ ਦਾ ਹੁਕਮ ਕੀਤਾ ਗਿਆ। ਭਾਈ ਤਾਰੂ ਸਿੰਘ ਕੋਈ ਜਰਨੈਲ ਨਹੀਂ, ਸ਼ਬਦਾਂ ਵੱਲ ਧਿਆਨ ਦਿਆ ਜੇ। ਭਾਈ ਤਾਰੂ ਸਿੰਘ ਉਹ ਕਿਸੇ ਖਾਸ ਜਥੇਬੰਦੀ ਦਾ ਆਗੂ ਨਹੀਂ। ਭਾਈ ਸਾਹਿਬ ਭਾਈ ਤਾਰੂ ਸਿੰਘ ਪਿੰਡ ਪੂਲੇ ਵਿੱਚ ਰਹਿਣ ਵਾਲਾ ਇੱਕ ਖੇਤੀ ਕਰਨ ਵਾਲਾ ਇੱਕ ਜ਼ਿਮੀਂਦਾਰ ਹੈ। ਪਿਤਾ ਜੀ ਸ਼ਹਾਦਤ ਦਾ ਜਾਮ ਪੀ ਚੁੱਕੇ ਨੇ। ਘਰ ਅੰਦਰ ਮਾਂ ਅਤੇ ਇੱਕ ਉਹਨਾਂ ਦੀ ਜਵਾਨ ਭੈਣ ਹੈ, ਕਿਉਂਕਿ ਅਸੀਂ ਰੋਜ਼ ਅਰਦਾਸ ਵਿੱਚ ਉਹਨਾਂ ਨੂੰ ਯਾਦ ਕਰਨੇ ਹਾਂ ਕਿ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ 'ਤੇ ਚੜ੍ਹੇ। ਜਦੋਂ ਖੋਪਰੀ ਲੁਹਾਨ ਦਾ ਜ਼ਿਕਰ ਆਉਂਦਾ ਹੈ ਤਾਂ ਉਦੋਂ ਹਰ ਇੱਕ ਦਾ ਧਿਆਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਵੱਲ ਚਲਾ ਜਾਂਦਾ ਹੈ। ਪੂਲੇ ਪਿੰਡ ਵਿੱਚ ਰਹਿੰਦੇ ਨੇ, ਨੌਜਵਾਨ ਹੈ, ਭੈਣ ਜਵਾਨ ਹੈ, ਮਾਂ ਦੇ ਉੱਪਰ ਪਤੀ ਦਾ ਸਾਇਆ ਨਹੀਂ, ਪਰ ਮਾਂ ਨੇ ਇੱਕ ਬੜੀ ਵੱਡੀ ਵਿਰਾਸਤ ਦਿੱਤੀ ਆਪਣੀ ਬੇਟੀ ਅਤੇ ਬੇਟੇ ਨੂੰ, ਉਹ ਵਿਰਾਸਤ ਦੀ ਸਿੱਖੀ ਦੀ। ਮੈਂ ਇੱਥੇ ਅਰਜ਼ ਜ਼ਰੂਰ ਕਰਦਿਆਂ, ਜੇ ਕਿਤੇ ਮਾਂ ਆਪਣੇ ਬੱਚੇ ਨੂੰ ਥਾਪੜਾ ਦਿੰਦੀ, ਅਸੀਸ ਦਿੰਦਿਆਂ, ਉਹਨੂੰ ਬਾਣੀ ਦੀ, ਸਿੱਖੀ ਦੀ ਅਤੇ ਗੁਰੂ ਇਤਿਹਾਸ ਦੀ ਲੋਰੀ ਦੇਣ ਲੱਗ ਪਵੇ, ਸੱਚ ਇਵੇਂ ਕਿ ਜੇ ਜੰਮਦੇ ਹੋਏ ਬੱਚੇ ਨੂੰ ਸਿੱਖੀ ਵਾਲੇ ਪਾਸੇ ਜੋੜ ਦਿੱਤਾ ਜਾਏ ਤਾਂ ਮਰਦੇ ਦਮ ਤੱਕ ਆਪਣੀ ਖੋਪੜੀ ਤਾਂ ਉਤਰਵਾ ਸਕਦਾ ਹੈ, ਪਰ ਚੇਤੇ ਰੱਖਿਓ ਸਿੱਖੀ ਸਿਦਕ ਤੋਂ ਕਦੀ ਡੋਲੇਗਾ ਨਹੀਂ। ਕਬੀਰ, ਜੈਸੀ ਉਪਜੀ ਪੇਟ 'ਤੇ ਜੋ ਤੈਸੀ ਨਿਭ ਹੈ ਔੜ, ਜੇ ਸ਼ੁਰੂਆਤ ਹੀ ਐਸੀ ਹੋ ਜਾਏ। ਕਬੀਰ, ਜੈਸੀ ਉਪਜੀ ਪੇਟ 'ਤੇ ਜੋ ਤੈਸੀ ਨਿਭ ਹੈ ਔੜ, ਹੀਰਾ ਕਿਸਕਾ ਬਾਪੜਾ ਪੁਜੈ ਨ ਰਤਨ ਕਰੋੜ। ਆਪਾਂ ਦੇਖਾਂਗੇ ਇਤਿਹਾਸ ਵਿੱਚ ਭਾਈ ਤਾਰੂ ਸਿੰਘ ਆਪਣੀ ਖੇਤੀ ਕਰ ਰਹੇ ਨੇ, ਘਰ ਦੇ ਅੰਦਰ ਸ਼ਬਦ ਚੌਂਕੀ ਲੱਗਦੀ ਹੈ ਦੋਨੋਂ ਵਕਤ। ਇਹਦਾ ਮਤਲਬ ਅੰਮ੍ਰਿਤ ਵੇਲੇ ਵੀ ਕੀਰਤਨ ਹੁੰਦਾ, ਬਾਣੀ ਪੜ੍ਹਦੇ ਨੇ ਤਿੰਨੇ ਪਰਿਵਾਰ ਦੇ ਜੀ ਇਕੱਠੇ ਹੋ ਕੇ, ਮਾਂ ਅਤੇ ਭੈਣ ਭਰਾ ਤਿੰਨੇ ਇਕੱਠੇ ਹੋ ਕੇ ਰਾਤ ਨੂੰ ਵੀ ਸੋਦਰ ਦੀ ਬਾਣੀ ਦਾ ਪਾਠ ਕਰਦੇ ਨੇ, ਕੀਰਤਨ ਕਰਦੇ ਨੇ। ਦਾਸ ਨੇ ਜੋ ਇਤਿਹਾਸ ਲਿਆ ਹੈ, ਭਾਵੇਂ ਵਾਰਤਕ ਰੂਪ ਵਿੱਚ ਭਾਈ ਸਾਹਿਬ ਬਾਰੇ ਲਿਖਿਆ ਮਿਲਦਾ ਹੈ, ਪੰਥ ਪ੍ਰਕਾਸ਼ ਗਿਆਨੀ ਗਿਆਨ ਸਿੰਘ ਉਹਨਾਂ ਦੇ ਵਿੱਚ ਮਿਲਦਾ ਹੈ, ਤਵਾਰੀ ਗੁਰੂ ਖਾਲਸਾ ਵਿੱਚ ਮਿਲਦਾ ਹੈ। ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਉੱਪਰ ਇੱਕ ਕਾਵਕ ਸਾਖੀ ਵੀ ਲਿਖੀ ਗਈ, ਪਰ ਦਾਸ ਨੇ ਜੋ ਇਤਿਹਾਸ ਚੁਣਿਆ ਉਹ ਰਤਨ ਸਿੰਘ ਭੰਗੂ ਦਾ, ਪ੍ਰਾਚੀਨ ਪੰਥ ਪ੍ਰਕਾਸ਼, ਅਤੇ ਉਹਦੇ ਵਿੱਚ ਤਿੰਨ ਚਾਰ ਅਧਿਆਏ ਕੇਵਲ ਭਾਈ ਰਤਨ ਸਿੰਘ ਭੰਗੂ ਨੇ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦੇ ਦਿੱਤੇ, ਤਿੰਨ ਚਾਰ ਅਧਿਆਏ। ਭਾਈ ਤਾਰੂ ਸਿੰਘ, ਉਹ ਵਕਤ ਹੈ ਜਿਹੜਾ ਸਿੱਖਾਂ ਦਾ ਸਮਾਂ ਆਇਆ ਕਿ ਘਰਾਂ ਵਿੱਚ ਥਾਂ ਨਹੀਂ, ਉਹ ਜੰਗਲਾਂ ਨੂੰ ਤੁਰ ਪਏ, ਜੰਗਲਾਂ ਨੂੰ ਅੱਗ ਲਾ ਦਿੱਤੀ ਗਈ। ਅਤੇ ਕਦੀ ਉਹ ਵਕਤ ਆਇਆ ਦਰਿਆ ਪਾਰ ਕਰਦਿਆਂ ਹੋਇਆਂ ਨੂੰ ਜੇ ਪਹਾੜਾਂ ਵੱਲ ਵਧੇ, ਅਤੇ ਦਰਿਆ ਵਿੱਚ ਲੰਘਦਿਆਂ ਨੂੰ ਛਾਲ ਮਾਰਦਿਆਂ ਨੂੰ ਗੋਲੀਆਂ ਮਾਰ ਦਿੱਤੀਆਂ। ਅਤੇ ਰਤਨ ਸਿੰਘ ਭੰਗੂ ਉਹਨਾਂ ਨੇ ਲਿਖਿਆ ਕਿ ਕਹਿਣ ਲੱਗੇ, ਘਰ 'ਤੇ ਕੱਢੇ ਸਿੰਨ ਬੰਨ ਲੁਕੈ, ਬੰਨ ਤਜ ਨੀਰ ਲੁਕਾਏ, ਨੀਰ ਲੁਕੇ ਜੋ ਸਿੰਘ ਨਾ ਬਚੇ, ਕਹੋ ਸਿੰਘ ਕੱਤ ਜਾਏ। ਉਹ ਵਕਤ ਆਇਆ, ਭਾਈ ਤਾਰੂ ਸਿੰਘ ਕਿਰਤ ਕਰਦੇ ਨੇ, ਦਾਸ ਬੇਨਤੀ ਕਰੇ ਥੋੜ੍ਹਾ ਜਿਹਾ ਟਿਕਾ ਤੁਸੀਂ ਬਖਸ਼ਿਓ। ਮਾਂ ਦੇ ਕੋਲ ਆਏ, ਕਹਿਣ ਲੱਗੇ, ਮਾਂ ਅੱਜ ਸੱਚਮੁੱਚ ਅਨੰਦਪੁਰ ਸਾਹਿਬ ਦੇ ਜਿਹੜੇ ਘੇਰੇ ਪਏ ਸਨ ਉਹ ਸਿੱਖਾਂ ਉੱਤੇ ਵਕਤ ਦੁਬਾਰਾ ਆ ਗਿਆ ਹੈ। ਪਰ ਨਾਲ ਰਾਤ ਬੈਠੇ ਗੱਲ ਕੀਤੀ ਮਾਂ ਕਿ ਸਿੱਖਾਂ ਦੇ ਕੋਲ ਸਿਦਕ ਬੜੀ ਵੱਡੀ ਗੁਰੂ ਦੀ ਦਿੱਤੀ ਕੋਈ ਦਾਤ ਹੈ, ਕਈ ਕਈ ਦਿਨ ਉਹਨਾਂ ਨੂੰ ਰੋਟੀ ਨਹੀਂ ਮਿਲਦੀ, ਪਰ ਸਿਦਕ ਦਾ ਭੋਜਨ ਛਕਦੇ ਨੇ ਅਤੇ ਸਿਦਕ ਉਹਨਾਂ ਦੇ ਅੰਦਰ ਨੂੰ ਭੁੱਖ ਨਹੀਂ ਲੱਗਣ ਦਿੰਦਾ। ਧਿਆਨ ਦਿਆ ਜੇ, ਮਾਂ ਸਿੱਖਾਂ ਦੇ ਪੈਰਾਂ ਵਿੱਚ ਪਾਉਣ ਵਾਸਤੇ ਜੁੱਤੀ ਜੋੜੇ ਨਹੀਂ, ਪਰ ਸਿਦਕ ਨੂੰ ਲੈ ਕੇ ਤੁਰਦੇ ਨੇ। ਤਪਦੀ ਕੋਈ ਰੇਤ, ਤਪਦੀ ਕੋਈ ਰੇਤ, ਤਿੱਖੇ ਕੰਢੇ, ਨੁਕੀਲੇ ਪੱਥਰ ਉਹਨਾਂ ਸਿਦਕ ਦੇ ਨਾਲ ਤੁਰਨ ਵਾਲਿਆਂ ਨੂੰ ਦੁੱਖ ਨਹੀਂ ਦਿੰਦੇ ਪਏ। ਉਹਨਾਂ ਦੇ ਕੋਲ ਬਸਤਰ ਨਹੀਂ, ਸਾਨੂੰ ਤਾਂ ਰੱਬ ਨੇ ਹਰ ਸਹੂਲਤ ਦਿੱਤੀ। ਇੱਥੋਂ ਤੱਕ ਅਸੀਂ ਤਾਂ ਸ਼ਹੀਦਾਂ ਦੀ ਗੱਲ ਕਰੀਏ ਤੇ ਲੋਕ ਰੁਪਈਆਂ ਨਾਲ ਜੋੜ ਕੇ ਰੱਖ ਦਿੰਦੇ ਨੇ, ਪਰ ਚੇਤੇ ਰੱਖਿਓ ਉਹਨਾਂ ਦੀ ਕਮਾਈ ਦੀ ਗੱਲ ਕਰਨੇ ਪਿਆ ਜਿਨ੍ਹਾਂ ਨੂੰ ਕਈ ਕਈ ਦਿਨ ਛਕਣ ਨੂੰ ਪ੍ਰਸ਼ਾਦਾ ਵੀ ਨਹੀਂ ਮਿਲਿਆ। ਕਹਿਣ ਲੱਗੇ, ਮਾਂ ਉਹਨਾਂ ਕੋਲ ਜੋੜਾ ਨਹੀਂ ਪਰ ਸਿਦਕ ਦੇ ਆਸਰੇ ਕੰਡਿਆਂ ਦੀਆਂ ਨੋਕਾਂ ਨੂੰ ਮਿਧਦੇ ਜਾਂਦੇ ਨੇ। ਉਹਨਾਂ ਕੋਲ ਰੋਟੀ ਨਹੀਂ ਪਰ ਸਿਦਕ ਉਹਨਾਂ ਦੇ ਅੰਦਰ ਨੂੰ ਸੰਤੋਖ ਦਿੰਦਾ ਹੈ। ਉਹਨਾਂ ਕੋਲ ਤਨ ਢੱਕਣ ਨੂੰ ਬਸਤਰ ਨਹੀਂ ਪਰ ਸਿਦਕ ਉਹਨਾਂ ਨੂੰ ਗਰਮੀ ਸਰਦੀ ਅਤੇ ਬਰਸਾਤ ਤੋਂ ਬਚਾ ਕੇ ਰੱਖਦਾ ਹੈ। ਉਹ ਰਾਤਾਂ ਨੂੰ ਰੁੱਖਾਂ ਦੇ ਉੱਪਰ ਬੈਠਦੇ ਨੇ, ਬਾਣੀ ਪੜ੍ਹਦੇ ਨੇ ਅਤੇ ਉਸ ਰਾਤ ਸ਼ਾਮ ਨੂੰ ਕਹਿਣ ਲੱਗਾ, ਮਾਂ ਮੇਰੇ ਮਨ 'ਚ ਇੱਕ ਫੁਰਨਾ ਉੱਠਿਆ ਹੈ, ਇਹ ਸਿੱਖ ਦਾ ਘਰ ਹੈ, ਇੱਕ ਕੰਮ ਕਰ ਮਾਂ, ਤੂੰ ਪ੍ਰਸ਼ਾਦੇ ਅਤੇ ਦਾਲ ਮੈਨੂੰ ਤਿਆਰ ਕਰਦਿਆਂ ਕਰ, ਮੈਂ ਅਤੇ ਭੈਣ ਦੋਨੋਂ ਜੰਗਲ ਵੀ ਜਾਵਾਂਗੇ, ਗੁਰਸਿੱਖਾਂ ਨੂੰ ਜਾ ਕੇ ਪ੍ਰਸ਼ਾਦਾ ਉਹਨਾਂ ਨੂੰ ਛਕਾਵਾਂਗੇ, ਤੂੰ ਇੱਕ ਕਿਰਪਾ ਕਰ ਕਿ ਆਪਾਂ ਰਲ ਮਿਲ ਕੇ ਉਹਨਾਂ ਨੂੰ ਜਿਹੜੇ ਜੂਝਦੇ ਪਏ ਨੇ ਮਰਜ਼ੀ ਵੜੇ, ਚੇਤੇ ਰੱਖਿਓ ਆਪਣੀ ਜਾਇਦਾਦ ਵਾਸਤੇ ਨਹੀਂ ਜੂਝ ਰਹੇ, ਆਪਣੇ ਘਰ ਵਾਸਤੇ ਨਹੀਂ ਜੂਝ ਰਹੇ, ਉਹਨਾਂ ਦੇ ਸਾਹਮਣੇ ਕੋਈ ਆਦਰਸ਼ ਹੈ, ਉਸ ਆਜ਼ਾਦੀ ਦੇ ਆਦਰਸ਼ ਨੂੰ ਮੁੱਖ ਰੱਖ ਕੇ ਉਹ ਸਭ ਕੁਝ ਕੁਰਬਾਨ ਕਰੀ ਬੈਠੇ ਨੇ। ਮਾਂ ਤੂੰ ਪ੍ਰਸ਼ਾਦ ਪਾਣੀ ਤਿਆਰ ਕਰ ਅਤੇ ਮੈਂ ਸਿੰਘਾਂ ਤੱਕ ਲੈ ਕੇ ਜਾਵਾਂਗਾ। ਰਤਨ ਸਿੰਘ ਭੰਗੂ ਨੇ ਜਿਹੜੇ ਸ਼ਬਦ ਲਿਖੇ ਮੈਂ ਵਿੱਚੋਂ ਵਿੱਚੋਂ ਅਰਜ਼ ਕਰ ਦੇਣਾ। ਕਹਿਣ ਲੱਗੇ, ਭਾਈ ਤਾਰੂ ਸਿੰਘ ਜੀ ਦਾ ਜੀਵਨ ਇਤਨਾ ਕੁ ਉੱਚਾ ਸੁੱਤਾ ਅਤੇ ਪਵਿੱਤਰ ਹੈ, ਆਪ ਉਹ ਮੋਟਾ ਖੱਦਰ ਪਾਉਂਦਾ ਹੈ ਅਤੇ ਸੋਹਣੇ ਕੱਪੜੇ ਜਿਹੜੇ ਮਿਲਦੇ ਨੇ ਉਹ ਖਰੀਦ ਕੇ ਸਿੰਘਾਂ ਨੂੰ ਜਾ ਪਹੁੰਚਾਉਂਦਾ ਹੈ, ਆਪ ਉਹ ਸਾਦਾ ਖਾਣਾ ਖਾਂਦਾ ਹੈ ਅਤੇ ਗੁਰਸਿੱਖਾਂ ਵਾਸਤੇ ਉਹ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਪਹੁੰਚ ਜਾਂਦਾ ਹੈ। ਲਿਖਿਆ ਹੈ ਪੰਥ ਪ੍ਰਕਾਸ਼ ਵਿੱਚ, ਆਪ ਸਹਿ ਉਹ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ, ਆਪ ਸਹਿ ਵੋ ਨੰਗ ਅਰ ਭੁੱਖ, ਦੇਖ ਨਾ ਸਕੈ ਸਿੰਘਣ ਦੁੱਖ, ਵਾਣ ਵੱਟ ਅਰ ਕਰੈ ਮਜੂਰੀ, ਭੋਜਨ ਸਿੰਘਣ ਪਾਸ ਜ਼ਰੂਰੀ। ਕਹਿਣ ਲੱਗੇ, ਉਹ ਆਪ ਭੁੱਖੇ ਰਹਿੰਦੇ ਨੇ ਪਰ ਸਿੰਘਾਂ ਦੀ ਸੇਵਾ ਕਰਦੇ ਨੇ। ਪਿਆਰਿਓ, ਅੱਜ ਪ੍ਰਸ਼ਾਦਾ ਲੈ ਕੇ ਭੈਣ ਭਰਾ ਗਏ, ਦੋਨਾਂ ਨੇ, ਇੱਕ ਨੇ ਦਾਲ ਪਕੜੀ ਸਿਰ 'ਤੇ ਰੱਖੀ, ਦੂਸਰਿਆਂ ਨੇ ਟੋਕਰਾ ਪ੍ਰਸ਼ਾਦਿਆਂ ਵਾਲਾ। ਅਤੇ ਜਦੋਂ ਜੰਗਲ ਵਿੱਚ ਪਹੁੰਚੇ, ਸਿੰਘਾਂ ਨੂੰ ਆਵਾਜ਼ ਦਿੱਤੀ ਜੋ ਉਹਨਾਂ ਦੇ ਕੋਟ ਵਰਡ ਸਨ ਉਸ ਵੇਲੇ, ਉਹ ਜ਼ਬਾਨ ਤੋਂ ਬੋਲੇ ਅਤੇ ਸਿੰਘ ਸਾਰੇ ਇਕੱਠੇ ਹੋ ਗਏ। ਪੰਗਤ ਲੱਗੀ, ਪ੍ਰਸ਼ਾਦ ਪਾਣੀ ਦੋਨਾਂ ਭੈਣ ਭਰਾਵਾਂ ਨੇ ਛਕਾਇਆ ਅਤੇ ਜਦੋਂ ਸਿੰਘ ਨੇ ਛਕਣ ਵਾਲੇ ਸਿੰਘਾਂ ਨੇ ਪ੍ਰਸ਼ਾਦਾ ਛਕਣ ਤੋਂ ਬਾਅਦ ਅਰਦਾਸ ਕੀਤੀ ਅਤੇ ਉਹਨਾਂ ਦੇ ਸ਼ਬਦ ਸਨ ਕਿ ਹੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅੰਨ ਪਾਣੀ ਤੇਰਾ ਬਖਸ਼ਿਆ ਹੋਇਆ ਹੈ ਅਤੇ ਸੇਵਾ ਕੀਤੀ ਹੈ ਆਪ ਜੀ ਦੇ ਭੁਚੰਗੀ ਸਿੰਘ, ਉਹਨਾਂ ਸ਼ਬਦੇ ਹੀ ਵਰਤੇ। ਭਾਈ ਤਾਰੂ ਸਿੰਘ ਨੇ ਤੇਰੇ ਚਰਨਾਂ ਵਿੱਚ ਇੱਕ ਅਰਦਾਸ ਹੈ ਕਿ ਇਸ ਸਿੱਖ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭ ਜਾਏ। ਇਹ ਜਦੋਂ ਸ਼ਬਦ ਕਹੇ ਕਿ ਸਿੱਖੀ ਕੇਸਾਂ ਸਵਾਸਾਂ ਦੇ ਨਾਲ ਨਿਭੇ, ਭਾਈ ਤਾਰੂ ਸਿੰਘ ਦਾ ਅੰਦਰ ਸੱਚ ਜਾਣੋ, ਉਸ ਅਰਦਾਸ ਨੇ ਇਤਨੀ ਕੁ ਬਰਕਤ ਪਾਈ ਕਿ ਅੰਦਰ ਪਰਮਾਤਮਾ ਦੀ ਕਿਰਪਾ ਵਰਤਣ ਲੱਗ ਪਈ। ਹੁਣ ਉਹ ਕਮਾਈ ਵਾਲਿਆਂ ਦੇ ਬੋਲ ਸਨ, ਘਰ ਆਏ ਰੋਜ਼ਾਨਾ ਇਹ ਨੇਮ ਬਣ ਗਿਆ ਕਿ ਸ਼ਾਮ ਨੂੰ ਪ੍ਰਸ਼ਾਦਾ ਪਾਣੀ ਤਿਆਰ ਹੋ ਜਾਣਾ। ਮੈਂ ਇਸ ਕਰਕੇ ਪਿਛੋਕੜ ਵੱਲ ਚੱਲਿਆ ਵਾਂ, ਉਹ ਕੋਈ ਜਰਨੈਲ ਨਹੀਂ, ਉਹ ਕੋਈ ਜਥੇਬੰਦੀ ਦਾ ਆਗੂ ਨਹੀਂ, ਇੱਕ ਘਰ ਵਿੱਚ ਬੈਠਾ ਹੋਇਆ ਜ਼ਿਮੀਦਾਰਾ ਕਰਨ ਵਾਲਾ ਸਿੱਖ ਜਦੋਂ ਸਿੱਖੀ ਨੂੰ ਕਮਾਨ ਤੁਰੇ ਅਤੇ ਐਡੇ ਵੱਡੇ ਇਤਿਹਾਸ ਨੂੰ ਸਿਰਜ ਜਾਂਦਾ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਉਹਦੀ ਕਰਨੀ ਨੂੰ ਨਮਸਕਾਰ ਕਰਦੀਆਂ। ਉਹਨਾਂ ਨੇ ਸ਼ਾਮ ਨੂੰ ਪ੍ਰਸ਼ਾਦਾ ਲੈ ਕੇ ਤੁਰਨਾ, ਰਾਤ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ, ਪੂਰੇ ਦਾ ਪੂਰਾ ਪੋਹਲਾ ਪਿੰਡ ਭਾਈ ਤਾਰੂ ਸਿੰਘ ਦੇ ਪਰਿਵਾਰ ਦਾ, ਉਹਨਾਂ ਦੀ ਮਾਤਾ ਦਾ ਬਹੁਤ ਅਦਬ ਕਰਦਾ ਸੀ। ਭਾਵੇਂ ਮੁਸਲਮਾਨ ਸਨ, ਭਾਵੇਂ ਹਿੰਦੂ ਸਨ, ਭਾਈ ਤਾਰੂ ਸਿੰਘ ਜੀ ਦੀ ਮਾਂ ਇਕੱਲੀ ਉਹਨਾਂ ਦੀ ਮਾਂ ਨਹੀਂ, ਮੁਸਲਮਾਨ ਅਤੇ ਹਿੰਦੂ ਵੀ ਕਹਿੰਦੇ ਸਨ ਇਹ ਤਾਂ ਪੂਰੇ ਪਿੰਡ ਦੀ ਮਾਂ ਹੈ, ਇੰਨਾ ਪਿਆਰ ਕਰਨਾ। ਉੱਧਰ ਜ਼ਕਰੀਆ ਖਾਂ ਤਵੱਜੋ ਦਿਆ ਜੇ, ਜਿੱਥੇ ਦਾਸ ਬੇਨਤੀ ਕਰਨੀ ਚਾਹੁੰਦਾ, ਕਿਉਂ ਪਕੜਿਆ ਭਾਈ ਤਾਰੂ ਸਿੰਘ ਜੀ ਨੂੰ, ਇਹ ਤਾਂ ਰਹਿੰਦੇ ਵੀ ਪਿੰਡ ਦੇ ਵਿੱਚ ਨੇ। ਜ਼ਕਰੀਆ ਖਾਂ ਉਹ ਸਿੱਖਾਂ ਉੱਤੇ ਪੂਰਾ ਜ਼ੋਰ ਲਾ ਬੈਠਾ ਹੈ। ਇਦੋਂ ਪਹਿਲਾਂ ਨਾਦਰ ਪੰਜਾਬ ਨੂੰ ਲੁੱਟ ਖਸੁੱਟ ਕਰਕੇ ਗਿਆ, ਅੱਜ ਮੇਰਾ ਪ੍ਰਕਰਨ ਕੇਵਲ ਕਿਸਤਰੀ ਦਾ, ਭਾਈ ਤਾਰੂ ਸਿੰਘ ਦੇ ਉੱਪਰ ਕੇਂਦਰਿਤ ਹੈ, ਇਸ ਕਰਕੇ ਦਾਸ ਥੋੜ੍ਹੀ ਜਿਹੀ ਖਿਮਾ ਮੰਗੇਗਾ। कि बाणी वाला पक्ष इं समझो कि जिसने बाणी पढ़ी उहदा जीवन की बाणी की व्याख्या पिया करदा। भाई तारू सिंह उन्हां दे वक्त की नादर पंजाब ते आया, उन्हें लुटिया, पर रस्ते विच जांदे कोई सिंघां ने उस नादर नूं भी खौलियां कर दिता। उस वेले बहु बेटियां छदाइयां, उहदा लुटिया होया समान सिंघां ने खोया। जकरीए कोल जदों नादर पहुंचिया लाहौर ते उन्हें इको गल पुछी सी कि हिंदुस्तान की दिल्ली मेरा नाम सुन के कंबदी है, पर जदों मैं वापस पंजाब चो निकलना ये लोग कौन ने कि जेड़े मेरे सामने आके खलो जांदे। जकरीए बड़ा वड्डा एक अध्याय है। जकरीया फिर सिखां दे बारे दसदा है। मैं सिर्फ दो चार विचों दे तुका लईआं ने। उन्हें पुछा है कौन, कहन लगा ये सिख। तो नादर कहिंदा इन्हां दे घर काट नूं अग ला दे। वह कहिंदा इन्हां दे घर काट है ही नहीं। कहिंदा रहिंदे कित्थे, कहिंदा घोड़ियां दीआं काठियां उत्ते। उन्हें कहा घोड़ियां दीआं काठियां ते करदे की, वह कहिंदा इन्हां दा फिरका मुसलमाना ते हिंदुआं तो वखरा है। वह जानकारी दिंदा, वह कहिंदा सच ए वे किसे मड़ी नूं नहीं पूजदे, किसे तीरथ ते नहीं टुब्बियां मारदे, ये मोएक पितरां नूं नहीं पूजदे, ये सिर्फ अकाल अकाल कहिंदे ने, ते इन्हां नूं मार मार के मैं थक गया। सच ए वे जिथे पंज इकट्ठे हुंदे ने उत्थे अमृत तैयार करदे ने, बुझ दे लोक भी जदों अमृत पान करदे ने ते तेरे वर्गे लंघदे हुए राठ नूं वी ओह घेर के खलो जांदे। उत्थे जिहड़े शब्द कहे इत्थे जो दास ने शब्द राठ जो राठ बेनती सुनियो, मेरी बेनती सुनो, राठ शब्द क्यों वरत्या है? आप जी सोचोगे है दुश्मन, हुण मैं कल्ला जकरिया कहा खान बहादुर नहीं कहा। असी स्टेजां ते कह दिंदे खान बहादुर जकरिया खान, चेते रखियो खान बहादुर मिली कोई पदवी कहे, सिखां नूं मारिया ते पदवी मिली, खान बहादुर असी क्यों कहीए? जकरिया कहे नादर लई राठ तां शब्द वरत्या। ये दिल्ली गया, मुहम्मद शाह रंगीले नूं इहने खराया, ते इहदे पुत्तर नासर नाल मुहम्मद शाह रंगीले ने अपनी बेटी का निकाह किया। ते जदों नासर महल्लां विच गया ते उत्थे बैठियां होईयां उहदी बेटी दीआं सहेलियां ने, मुहम्मद शाह रंगीले दी बेटी दीआं सहेलियां ने पुछिया वे नासर तेरा कुर्सी नामा की है, तेरे वड्डे वडेरे कौन ने, हुण की दसदा कुर्सी नामा मेरे बजुर्ग कौन ने? क्योंकि नादर भेडां दा आजड़ी सी, वह भेडां चारदा के वध्या, मूँह लटका के पुत्र नासर बाहर आ गया। उन्हें पूछा नादर ने तेरा निकाह होया, तेरे चेहरे ते मायूसी घबराहट क्यों? उन्हें कहा अब्बा मेरे तो पूछा गया तेरा कुर्सी नामा की, कहिंदा तू दस्या की? कहिंदा मैं दसदा कि मेरा बाप भेडां चारदा रहे। उन्हें कहा वापस जा, एक शब्द क्या उन्हें फारसी दी एक सतर है, जाके बोल मनम नासर पिसरे नादर, नादर पिसरे शमशीर। शब्द वल ध्यान देना, मनम नासर मैं नासर हाँ, पिसरे नादर मैं नादर दा पुत्र हाँ, नादर पिसरे शमशीर, ते नादर दा कुर्सी नामा लिश्क दी कोई तलवार है, उहदा कुर्सी नामा उहदियां बाहवां दी ताकत है। जिहड़ा कहिंदा सी मेरा कुर्सी नामा मेरियां बाहवां दी ताकत, सच एवे पंजाब चो लंघते हुए गुरु के दूल्हे शेरां ने कुर्सी नामा तलवार दसन वाला उहदी तलवार भी जमीन उत्ते चुका दित्ती। जकरीए ने उत्थे जिक्र किया, कहन लगा कि मुरशद इनका वली भयो है। नादर नूं दस रहे कि इन्हों का मुरशद, तन गुरु गोबिंद सिंह वाला इशारा, मुरशद इनका वली भयो है, इनको आबे हयात दियो है, ऐसी गयो कलाम बताए है, जिससे बनाए सुधा ये लैख है, सोए पिलाए लोगन कहताई। स्यारन, स्यार का अर्थ हुंदा है गिद्दड़, स्यारन ते सिंह लेत बताई, कहन लगे गजब असर तिसका हम देखा। जकरिया कहिंदा तू खुण लंघे, मैं अखा नाल अमृत दी शक्ति देखी है, कि गजब असर तिसका हम देखा, बुझ दिल गोवत शेर बशेखा, कान ना किसू कुए राखत, शहनशाह खुद ही को पाकत। ये तो अपने आप नू शहनशाह कहिंदे ने, अवर सबन को जीव चरासी, मानत आप ताहे अब नाशी। ਉਹਨੇ ਫਿਰ ਪੁੱਛਿਆ ਹੋਰ ਕੀ। ਜਦੋਂ ਉਹਨੇ ਸਾਰੇ ਗੁਣ ਸਿੱਖਾਂ ਦੇ ਦੱਸ ਦਿੱਤੇ ਭਾਵੇਂ ਈਰਖਾਂ ਬਸ ਦੱਸੇ, ਤੇ ਇੱਕ ਗੱਲ ਉਹਨੇ ਕਹੀ ਨਾਦਰ ਨੇ ਜ਼ਕਰੀਏ ਨੂੰ ਕਿ ਚੇਤੇ ਰੱਖੀ ਜੋ ਕੁਝ ਤੂੰ ਮੈਨੂੰ ਕਿਹਾ ਹੈ, ਜੇ ਹਕੀਕਤ ਵਿੱਚ ਸੱਚਾਈ ਇਹ ਹੀ ਹੈ ਤੇ ਤੂੰ ਆਪਣਾ ਪ੍ਰਬੰਧ ਕਰ ਲਈ, ਪੰਜਾਬ ਦੇ ਆਉਣ ਵਾਲੇ ਬਾਦਸ਼ਾਹ ਸਿੱਖਾਂ ਦੀ ਹੀ ਔਲਾਦ ਹੋਵੇ ਜੇ ਇਹਨਾਂ ਦੇ ਗੁਣ ਨੇ। ਜ਼ਕਰੀਏ ਨੂੰ ਕਹਿ ਕੇ ਚਲਾ ਗਿਆ ਉਹ। ਜ਼ਕਰੀਏ ਦੇ ਕੋਲ ਅੰਦਰ ਦੀ ਖਲਬਲੀ ਮੱਚ ਗਈ ਕਿ ਸਿੰਘਾਂ ਨੂੰ ਕਿਵੇਂ ਕਾਬੂ ਕਰਾਂ। ਇਹਦੇ ਕੋਲ ਇੱਕ ਮਹੰਤ ਗਿਆ ਆਕਲਦਾਸ, ਅਸਲ 'ਚ ਉਹਦਾ ਨਾਮ ਆਕਲਦਾਸ ਸੀ, ਹਰ ਭਗਤ ਨਿਰੰਜਨੀਆਂ ਉਹਨੂੰ ਕਹਿੰਦੇ ਸਨ, ਜੰਡਿਆਲੀਆਂ ਮਹੰਤ। ਇਹਦੇ ਜ਼ਿਆਦਾ ਡਿਟੇਲ 'ਚ ਨਹੀਂ ਜਾਣਾ ਕਿ ਇਹ ਖੰਡਾਲ ਦੇ ਸੰਤਾਨ ਨਾਲ ਮਹੰਤੀ ਉਹੀ ਸੀ, ਪਰ ਚੇਤੇ ਰੱਖਿਓ ਇਹ ਹਰ ਨਿਰੰਜਨੀਆਂ ਭਗਤ ਤਾਂ ਜ਼ਰੂਰ ਸੀ, ਪਰ ਨਿਰੰਜਨ ਦੀ ਭਗਤ ਦੀ ਥਾਂ 'ਤੇ ਸਰਕਾਰੀਆ ਭਗਤ ਜ਼ਿਆਦਾ ਸੀ। ਇਹ ਅਕਸਰ ਕੁੱਤੇ ਦੀ ਬਿਰਤੀ ਰੱਖਦਾ ਸੀ, ਮੈਂ ਸ਼ਬਦ ਵਰਤਨ ਲੱਗਾਵਾਂ, ਜਿਵੇਂ ਕੁੱਤਾ ਸੁੰਘਦਾ ਹੈ ਖੱਡੀ ਨੂੰ, ਇਹਦਾ ਨੱਕ ਸੁੰਘਦਾ ਹੁੰਦਾ ਸੀ ਕਿ ਸਿੰਘ ਕਿੱਥੇ ਵੇ, ਅਤੇ ਮੈਂ ਸਰਕਾਰ ਨੂੰ ਦੱਸ ਕੇ ਉਹਨਾਂ ਨੂੰ ਕਤਲ ਕਰਵਾ ਦੇਵਾਂ। ਇਹ ਤੁਰਦਾ ਸੀ ਸਿੰਘਾਂ ਦੇ ਕਤਲ ਕਰਾਉਂਦਾ ਸੀ। ਲਾਹੌਰ ਪਹੁੰਚਿਆ ਜ਼ਕਰੀਏ ਨੇ ਕਿਹਾ ਕਿ ਇੰਨਾ ਕੁਝ ਵਾਪਰ ਗਿਆ, ਸਿੱਖਾਂ ਨੇ ਮੇਰੇ ਨੱਕ 'ਚ ਦਮ ਕੀਤਾ। ਉਸ ਵਕਤ ਨਿਰੰਜਨੀਆਂ ਆਕਲਦਾਸ ਮਹੰਤ ਬੋਲਿਆ ਕਿ ਸਿੰਘ ਮਰਨਗੇ ਕਿਵੇਂ, ਕਿ ਜਦੋਂ ਉਹਨਾਂ ਨੂੰ ਪਾਲਣ ਵਾਲੇ ਪਿੰਡਾਂ ਵਿੱਚ ਰਹਿੰਦੇ ਹੋਣ, ਰੋਟੀਆਂ ਖਵਾਉਂਦੇ ਹੋਣ, ਕੱਪੜੇ ਦਿੰਦੇ ਹੋਣ, ਉਹਨਾਂ ਨੂੰ ਪੋਸ਼ਾਕਾਂ ਪਹਿਨਾਉਂਦੇ ਹੋਣ, ਜਿਨ੍ਹਾਂ ਦੀ ਮਦਦ ਤੇਰੇ ਰਾਜ ਵਿੱਚ ਬੈਠੇ ਹੋਏ ਸਿੱਖ ਕਰਦੇ ਨੇ, ਪਿੰਡਾਂ ਵਿੱਚ ਉਹ ਕਦੀ ਮਰ ਨਹੀਂ ਸਕਦੇ। ਉਹਨੇ ਪੁੱਛਿਆ ਕੌਣ, ਉਹਨੇ ਸਿੱਧਾ ਨਾਮ ਲਿਆ ਕਿ ਪੂਲੇ ਪਿੰਡ ਵਿੱਚ ਰਹਿਣ ਵਾਲਾ ਤਾਰੂ ਸਿੰਘ। ਉਹਦਾ ਬਾਪ ਸ਼ਹੀਦ ਹੋ ਚੁੱਕਾ, ਉਹਨੇ ਤਾਂ ਮਰਦੇ ਹੀ ਸ਼ਬਦ ਵਰਤਿਆ। ਜਵਾਨ ਭੈਣ ਹੈ, ਇੱਕ ਮਾਂ ਹੈ, ਮਾਂ ਅਤੇ ਭੈਣ ਪ੍ਰਸ਼ਾਦ ਪਾਣੀ ਤਿਆਰ ਕਰਦੇ ਨੇ, ਉਹ ਸਿਰ 'ਤੇ ਰੱਖ ਕੇ ਜਿਹੜੇ ਸਿੱਖ ਤੇਰੇ ਨਾਲ ਟੱਕਰ ਲੈਂਦੇ ਨੇ ਉਹਨਾਂ ਸਿੰਘਾਂ ਨੂੰ ਜਾ ਕੇ ਪ੍ਰਸ਼ਾਦਾ ਛਕਾਉਂਦਾ ਹੈ, ਜਿਨ੍ਹਾਂ ਦੀ ਮਦਦ ਉਹ ਕਰ ਰਿਹਾ। ਜ਼ਕਰੀਏ ਨੇ ਉਸੇ ਵਕਤ ਆਪਣੇ ਅਹਿਦੀਏ ਭੇਜੇ, ਅਹਿਦੀਏ ਕਹਿੰਦੇ ਸਨ ਘੋੜ ਅਸਵਾਰਾਂ ਨੂੰ। ਉਹਨਾਂ ਕਿਹਾ ਸਾਰੇ ਪਰਿਵਾਰ ਨੂੰ ਅਤੇ ਖਾਸ ਕਰਕੇ ਭਾਈ ਤਾਰੂ ਸਿੰਘ ਅਤੇ ਉਹਨਾਂ ਦੀ ਭੈਣ ਨੂੰ ਗ੍ਰਿਫਤਾਰ ਕਰਨ ਵਾਸਤੇ ਹਕੂਮਤ ਭੇਜੀ ਗਈ। ਸਰਕਾਰੀ ਸਿਪਾਹੀ ਆਏ, ਪਿੰਡ ਪੂਲੇ ਵਿੱਚ ਪਹੁੰਚੇ। ਜਿਸ ਵਕਤ ਉਹ ਘਰ ਪਹੁੰਚੇ, ਸੱਚ ਇਵੇਂ ਉਸ ਵਕਤ ਵੀ ਲੋ ਤਪੀ ਹੋਈ ਸੀ। ਯਾਦ ਰੱਖਿਓ ਜਦੋਂ ਵੀ ਸੱਚ ਵੱਲ ਤੁਰਨੇ ਆ। ਅੱਜ ਵੀ ਵਿਦਵਾਨ ਕਹਿ ਰਹੇ ਸਨ ਕਿ ਸਾਡੇ ਨੇੜੇ ਜੇਲਮ ਹੈ, ਨਿਕਲਦਾ ਤਾਂ ਇੱਕ ਚਸ਼ਮੇ ਵਿੱਚੋਂ ਹੀ ਹੈ ਨਾ। ਜਦੋਂ ਚੰਗਿਆਈ ਕਰਨ ਵਾਲੇ ਪਾਸੇ ਬੰਦਾ ਕੋਈ ਤੁਰ ਪਵੇ, ਨੇਕੀ ਵੱਲ ਤੁਰੇ, ਭਾਵੇਂ ਇਕੱਲਾ ਹੋਵੇ, ਰੱਬ ਇੰਨੀ ਕੁ ਮਦਦ ਕਰਦਾ ਕਿ ਟਕੇ ਤੋਂ ਕੰਮ ਸ਼ੁਰੂ ਕਰਨ ਵਾਲਾ ਅਰਬਾਂ ਤੱਕ ਪਹੁੰਚ ਜਾਂਦਾ, ਇੱਕ ਦਾਣੇ ਤੋਂ ਸ਼ੁਰੂ ਕਰਨ ਵਾਲਾ ਅਨਾਜ ਦੇ ਭੰਡਾਰ ਤੱਕ ਪਹੁੰਚ ਜਾਂਦਾ ਜੇ ਨੀਅਤ ਰਾਸ ਹੋਵੇ ਤਾਂ। ਨਿੱਕੇ ਜੇ ਤਵੇ 'ਤੇ ਰੋਟੀਆਂ ਪੱਕਣੀਆਂ ਸ਼ੁਰੂ ਹੋਈਆਂ ਸਿੰਘਾਂ ਲਈ, ਅੱਜ ਉਹ ਬੜੀ ਵੱਡੀ ਲੋਹ ਬਣ ਚੁੱਕੀਆਂ ਸਨ। ਇੱਕ ਪਤੀਲੇ 'ਤੇ ਖਾਂਡੀ ਵਿੱਚ ਦਾਲ ਪੱਕਣੀ ਸ਼ੁਰੂ ਹੋਈ, ਅੱਜ ਉਹ ਬੜੇ ਵੱਡੇ ਦੇਗੇ ਬਣ ਚੁੱਕੇ ਸਨ। ਜਿਸ ਦਿਨ ਉਹ ਸਿਪਾਹੀ ਆਏ, ਉਦਨ ਵੀ ਮਾਂ ਲੋਹ 'ਤੇ ਅਤੇ ਭੈਣ ਲੋਹ ਤੋਂ ਰੋਟੀਆਂ ਪਈ ਉਤਾਰਦੀ ਹੈ, ਕੋਲ ਦੇਗੇ ਵਿੱਚ ਦਾਲ ਪਈ ਬਣਦੀ ਹੈ। ਉਹਨਾਂ ਸਿਪਾਹੀਆਂ ਨੇ ਆਉਂਦਿਆਂ ਸਾਰ ਪੁੱਛਿਆ ਕਿ ਤਾਰੂ ਸਿੰਘ ਦਾ ਘਰ? ਮਾਤਾ ਜੀ ਬੋਲੇ, ਹਾਂ ਪੁੱਤਰ, ਇਹ ਤਾਰੂ ਸਿੰਘ ਦੀ ਘਰ ਹੈ। ਕਹਿਣ ਲੱਗੇ, ਕਿੱਥੇ ਹੈ ਤਾਰੂ ਸਿੰਘ? ਮਾਤਾ ਦਾ ਦੇਖੋ ਅੰਦਰ ਦਾ ਸਿੱਧ। ਕਹਿਣ ਲੱਗੇ, ਪੁੱਤਰ ਆਓ, ਤੁਸੀਂ ਆਏ ਹੋ, ਵਕਤ ਸਿਰ ਆ ਗਏ ਹੋ, ਗੁਰੂ ਕਾ ਲੰਗਰ ਤਿਆਰ ਹੈ, ਪਹਿਲਾਂ ਪ੍ਰਸ਼ਾਦਾ ਛਕੋ, ਗੱਲ ਬਾਅਦ ਵਿੱਚ ਕਰਿਆ ਜੇ। ਉਹ ਮਨ 'ਚ ਸੋਚਣ ਲੱਗ ਪਏ, ਇੱਕੋ ਦਮ ਅੰਦਰ ਦੀ ਸੁਰ ਢਿੱਲੀ ਪੈ ਗਈ। ਕਹਿਣ ਲੱਗੇ, ਮਾਈ, ਅਸੀਂ ਤਾਰੂ ਸਿੰਘ ਅਤੇ ਉਹਦੀ ਭੈਣ ਨੂੰ ਗ੍ਰਿਫਤਾਰ ਕਰਨਾ ਹੈ। ਮਾਤਾ ਨੇ ਕੁਛ ਨਹੀਂ ਕਿਹਾ, ਸਿਦਕ ਦਾ ਪੁਤਲਾ ਸੀ। ਭਾਈ ਤਾਰੂ ਸਿੰਘ ਜੀ ਆ ਗਏ, ਸਾਰਾ ਪਿੰਡ ਹੀ ਇਕੱਠਾ ਹੋਇਆ। ਅਤੇ ਉਸ ਵਕਤ ਇੱਕ ਸ਼ਬਦ ਮੈਂ ਕਹਿ ਦਿਆਂ, ਪ੍ਰਿੰਸੀਪਲ ਨਰਿੰਦਰ ਸਿੰਘ ਸੋਚ ਹੋਣਾ ਨੇ ਕਈ ਦਹਾਕੇ ਪਹਿਲਾਂ ਭਾਈ ਸਾਹਿਬ ਦਾ ਜੀਵਨ ਬੜੀ ਰਸਦਾਇਕ ਢੰਗ ਨਾਲ ਲਿਖਿਆ। ਉਹ ਕਹਿੰਦੇ ਨੇ, ਸਾਰਾ ਪਿੰਡ ਇਕੱਠਾ ਹੋਇਆ, ਭਾਈ ਤਾਰੂ ਸਿੰਘ ਜੀ ਆ ਪਹੁੰਚੇ, ਅਤੇ ਜਦੋਂ ਭੈਣ ਅਤੇ ਭਰਾ ਨੂੰ ਪਕੜਨ ਦੀ ਗੱਲ ਚੱਲੀ ਤਾਂ ਪੰਚਾਇਤ, ਖਾਸ ਕਰਕੇ ਮੁਸਲਮਾਨ ਅਤੇ ਹਿੰਦੂ ਵੀਰ ਅੱਗੇ ਹੋ ਕੇ ਵਧੇ, ਅਤੇ ਉਹਨਾਂ ਇੱਕ ਗੱਲ ਕਹੀ ਪਕੜਨ ਆਏ ਸਿਪਾਹੀਆਂ ਨੂੰ ਕਿ ਖੱਤ ਮਤ ਲਾਇਓ, ਇਹ ਕੇਵਲ ਭਾਈ ਤਾਰੂ ਸਿੰਘ ਦੀ ਮਾਂ ਨਹੀਂ, ਇਹ ਸਾਰੇ ਪਿੰਡ ਪੂਲੇ ਦੀ ਮਾਂ ਹੈ। ਅਸੀਂ ਇਹਦੇ ਚਰਨਾਂ ਵਿੱਚ ਨਮਸਕਾਰ ਕਰ ਰਹੇ ਹਾਂ। ਸਜਦਾ ਕਰਨੇ ਖਾਂ। ਇਹ ਇਕੱਲੀ ਭੈਣ ਭਾਈ ਤਾਰੂ ਸਿੰਘ ਦੀ ਨਹੀਂ, ਇਹ ਸਾਰੇ ਪਿੰਡ ਦੀ ਹੈ। ਮੁੱਖ ਦੀ ਗੱਲ ਕੀ ਕਿ ਭਾਵੇਂ ਕੁਝ ਇਤਿਹਾਸਕਾਰ ਕਹਿੰਦੇ ਨੇ ਪੜਾਣੇ ਪਿੰਡ ਵਿੱਚ ਭੈਣ ਨੂੰ ਛਡਾਇਆ ਗਿਆ, ਪਰ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਗ੍ਰਿਫਤਾਰ ਕਰਕੇ ਲਿਜਾਣ ਲੱਗੇ, ਮਾਂ ਅਤੇ ਭੈਣ ਦੋਨਾਂ ਨੇ ਤੋਰਿਆ। ਚੇਤੇ ਰੱਖਿਓ, ਇਹ ਕੋਈ ਮਥਿਓਲੋਜੀ ਨਹੀਂ, ਇਹ ਕੋਈ ਸਿਰਜੇ ਹੋਏ ਪਾਤਰਾਂ ਦਾ ਹੀ ਕਿਸੇ ਕਹਾਣੀਕਾਰ ਦੇ ਖਿਆਲਾਂ ਵਿੱਚੋਂ ਉਪਜੀ ਕੋਈ ਕਹਾਣੀ ਨਹੀਂ। ਇਹ ਖੂਨ ਨਾਲ ਭਿੱਜਿਆ ਇਤਿਹਾਸ ਹੈ, ਜਿਸ ਖੂਨ ਦੀਆਂ ਬੂੰਦਾਂ ਕਰਕੇ ਅੱਜ ਵੀ ਸਿੱਖ ਦਾ ਸਿਰ ਬਹੁਤ ਉੱਚਾ ਹੈ। ਇਹਨੂੰ ਇਕੱਲੇ ਜਜ਼ਬਾਤ ਲਈ ਨਾ ਸਮਝਣਾ। ਭਾਈ ਤਾਰੂ ਸਿੰਘ ਤੁਰਨ ਲੱਗੇ, ਮਾਤਾ ਦੇ ਚਰਨਾਂ ਵਿੱਚ ਨਮਸਕਾਰ ਕੀਤੇ। ਇਤਿਹਾਸ ਕਹਿੰਦਾ ਜਦੋਂ ਮੱਥਾ ਟੇਕਿਆ, ਮਾਂ ਨੇ ਆਪਣੇ ਪੁੱਤਰ ਦੇ ਸਿਰ 'ਤੇ ਦੋਨੋਂ ਹੱਥ ਰੱਖ ਦਿੱਤੇ, ਆਪਣੇ ਬੱਚੇ ਦਾ ਮਸਤਕ ਚੁੰਮਿਆ। ਸੱਚ ਇਵੇਂ ਉਹਨੂੰ ਅੱਜ ਉਹ ਯਾਦ ਆ ਗਏ ਦਿਨ ਕਿ ਜਦੋਂ ਪਤੀ ਦੀ ਸ਼ਹਾਦਤ ਹੋਈ ਅਤੇ ਮੇਰਾ ਪੁੱਤਰ ਬਿਲਕੁਲ ਛੋਟਾ ਸੀ। ਧਿਆਨ ਦਿਆ ਜੇ ਤੁਸੀਂ ਮਾਤਾਵਾਂ ਭੈਣਾਂ ਬੈਠੀਆਂ ਜੇ, ਮਾਂ ਹੀ ਇੱਕ ਉਸ ਸੱਲ ਨੂੰ ਜਾਣਦੀ ਹੈ ਕਿ ਜਿੱਦਣ ਪਤੀ ਗਿਆ ਉਦਣ ਪੁੱਤਰ ਦੀ ਉਮਰ ਬਿਲਕੁਲ ਛੋਟੀ ਸੀ। ਅਤੇ ਕਹਿਣ ਲੱਗੇ ਸਿਰ 'ਤੇ ਹੱਥ ਰੱਖਦਿਆਂ ਮਾਂ ਦਾ ਹੱਥ ਭਾਈ ਤਾਰੂ ਸਿੰਘ ਦੀ ਦਸਤਾਰ ਦੇ ਜੂੜੇ 'ਤੇ ਚਲਾ ਗਿਆ, ਕੇਸਾਂ 'ਤੇ ਗਿਆ। ਯਾਦ ਆਇਆ ਆਪਣੇ ਪੁੱਤਰ ਦੇ ਕੇਸ ਮੈਂ ਦੁੱਧ ਅਤੇ ਦਹੀਂ ਨਾਲ ਧੋਂਦੀ ਰਹੀ, ਲੰਬੇ ਕੇਸ ਆਪ ਕੰਘੇ ਨਾਲ ਬੰਨ੍ਹਦੀ ਰਹੀ, ਤੁਰਦਿਆਂ ਇੱਕੋ ਗੱਲ ਕਿ ਮੱਥਾ ਚੁੰਮ ਕੇ ਮੇਰੇ ਲਾਲ ਆ ਕੇਸ ਮੈਂ ਤੇਰੀ ਤਰ੍ਹਾਂ ਪਾਲੇ ਨੇ। ਇੱਥੇ ਮੈਂ ਇੱਕ ਅਰਜ਼ ਕਰ ਦੇਵਾਂ, ਸਤਿਗੁਰੂ ਨੇ ਕਿਲ੍ਹੇ ਬਣਾਏ ਅਨੰਦਪੁਰ, ਉਹਨਾਂ ਖੋਲਗੜ ਬਣਾਇਆ, ਲੋਹਗੜ ਬਣਾਇਆ, ਹਜ਼ੂਰ ਸੱਚੇ ਪਾਤਸ਼ਾਹ ਨੇ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਮ ਹੀ ਕੇਸਗੜ੍ਹ ਰੱਖ ਦਿੱਤਾ। ਉਹ ਕੇਸਗੜ੍ਹ ਹੈ, ਚੇਤੇ ਰੱਖਿਓ, ਕੇਸਗੜ੍ਹ ਕਾਇਮ ਰਹੇਗਾ ਅਤੇ ਅਨੰਦਪੁਰੀ ਵੱਸਦੀ ਰਹੇਗੀ, ਅਤੇ ਜਿਹਦੇ ਸਿਰ ਉੱਤੇ ਕੇਸਗੜ੍ਹ ਕਾਇਮ ਰਹੇਗਾ ਉਹਦੇ ਅੰਦਰ ਦਾ ਆਨੰਦ ਵੀ ਸਦੀਵ ਕਾਲ ਲਈ ਕਾਇਮ ਰਹੇਗਾ। ਇਹ ਸਾਡਾ ਕੇਸਗੜ੍ਹ ਹੈ, ਇੱਕ ਕਿਲ੍ਹਾ ਹੈ। ਮਾਂ ਨੇ ਕੇਸਾਂ ਉੱਤੇ ਕੇਸ 'ਤੇ ਜੂੜੇ 'ਤੇ ਰੱਖਿਆ ਹੱਥ। ਮੈਂ ਇੱਕ ਅਰਜ਼ ਕਰਾਂ, ਸਿੰਘ ਸਾਹਿਬ ਨੇ ਇੱਕ ਸ਼ਬਦ ਕਿਹਾ ਹੈ ਸੰਤਾਨ ਲਈ, ਮੈਂ ਬੇਨਤੀ ਕਰਾਂ ਸਿੱਖੋ, ਭਾਵੇਂ ਕਸ਼ਮੀਰ 'ਚ ਬੈਠੇ ਹੋ, ਦੋ ਗੱਲਾਂ ਔਲਾਦ ਨੂੰ ਪੀੜ੍ਹੀ 'ਚ ਦੇ ਜਾਇਓ, ਇੱਕ ਊੜਾ ਅਤੇ ਦੂਸਰਾ ਜੂੜਾ, ਇੱਕ ਊੜਾ ਦੂਸਰਾ ਜੂੜਾ। ਊੜਾ ਦੇ ਕੇ ਜਾਓਗੇ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿਣਗੇ, ਜੂੜਾ ਦੇ ਕੇ ਜਾਓਗੇ ਅਤੇ ਗੁਰੂ ਦੇ ਬਾਣੇ ਨਾਲ ਜੁੜੇ ਰਹਿਣਗੇ। ਊੜਾ ਅਤੇ ਜੂੜਾ ਗੁਰਮੁਖੀ ਵਿੱਚ ਸ਼ਬਦ ਨੇ। ਊੜਾ ਕੋਲ ਹੋਵੇਗਾ ਅਤੇ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਕਰੇਗਾ, ਅਤੇ ਜੂੜਾ ਕਾਇਮ ਹੋਵੇਗਾ ਉਹਦੇ ਵਿੱਚੋਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨਜ਼ਰ ਆਇਆ ਕਰਨਗੇ। ਮਾਂ ਨੇ ਸੀਸ ਦੇ ਜੂੜੇ 'ਤੇ ਰੱਖਿਆ ਹੱਥ, ਸੀਨੇ ਨਾਲ ਲਾ ਕੇ ਕਿਹਾ, ਲਾਲ ਜੀ ਮੇਰੇ ਪੁੱਤਰ, ਮੈਂ ਤੇਰੇ ਕੇਸ ਤੇਰੀ ਤਰ੍ਹਾਂ ਪਾਲੇ, ਮੈਂ ਇਹ ਸੁਨੇਹੇ ਦੀ ਇੰਤਜ਼ਾਰ ਕਰਾਂਗੀ ਕਿ ਤਾਰੂ ਸਿੰਘ ਸ਼ਹੀਦ ਹੋ ਗਿਆ, ਪਰ ਪੁੱਤਰ ਮੈਂ ਬਿਲਕੁਲ ਨਹੀਂ ਸੁਣ ਸਕਾਂਗੀ ਕਿ ਮੇਰਾ ਪੁੱਤਰ ਇਮਾਨ ਤੋਂ ਡੋਲ ਗਿਆ ਹੈ। ਜਿਸ ਦੀ ਮਾਂ ਇਤਨੀ ਚੜ੍ਹਦੀ ਕਲਾ ਵਾਲੀ ਹੋਵੇ, ਉਸ ਪੁੱਤਰ ਨੇ ਕਿਹਾ, ਮਾਂ ਤੇਰੇ ਸੀਨੇ ਦਾ ਦੁੱਧ ਪੀਤਾ, ਤੇਰੇ ਦੁੱਧ ਵਿੱਚ ਸੁਖਮਨੀ ਸਾਹਿਬ ਨੂੰ ਮਿਲਿਆ ਹੈ, ਤੇਰੇ ਦੁੱਧ ਵਿੱਚੋਂ ਮੈਨੂੰ ਜਪਜੀ ਜਾਪ ਮਿਲਿਆ ਹੈ, ਤੇਰੇ ਦੁੱਧ ਵਿੱਚੋਂ ਮੈਨੂੰ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਮਿਲਿਆ ਹੈ, ਤੂੰ ਦਿਨ ਦੀ ਇੰਤਜ਼ਾਰ ਕਰੀ, ਤੇਰਾ ਪੁੱਤਰ ਸ਼ਹੀਦ ਤਾਂ ਹੋ ਜਾਏਗਾ ਪਰ ਇਹਨਾਂ ਕੇਸਾਂ ਨੂੰ ਇਹਨਾਂ ਦੀ ਬੇਅਦਬੀ ਨਹੀਂ ਕਰੇਗਾ, ਇਮਾਨ ਤੋਂ ਡੋਲੇਗਾ ਨਹੀਂ। ਇੱਥੇ ਇੱਕ ਸ਼ਬਦ ਵਰਤਾਂ, ਅਸੀਂ ਲੋਕ ਮੁਸੀਬਤ 'ਚ ਪਈਏ, ਮੈਂ ਆਪਣੇ ਆਪ ਨੂੰ ਸ਼ਾਮਿਲ ਕਰ ਰਿਹਾ, ਅਸੀਂ ਕਹਿੰਦੇ ਹਾਂ ਛੱਡੋ ਲੋਕੋ, ਜਾਨ ਹੈ ਅਤੇ ਜਹਾਨ ਹੈ, ਇਹ ਪੰਜਾਬੀ ਦੀ ਕਹਾਵਤ ਹੈ, ਜਾਨ ਹੈ ਅਤੇ ਜਹਾਨ ਹੈ। ਸਿੱਖ ਕਹਿੰਦਾ ਛੱਡੋ ਪਰਾਂ, ਇਮਾਨ ਹੈ ਅਤੇ ਜਾਨ ਹੈ, ਜੇ ਇਮਾਨ ਨਹੀਂ ਰਿਹਾ ਤਾਂ ਜਾਨ ਦੀ ਪਰਵਾਹ ਕੀ ਹੈ, ਇਮਾਨ ਹੀ ਸਭ ਕੁਝ ਮੇਰੇ ਲਈ ਹੈ। ਬਾਬਾ ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ। ਦੇਖੋ ਇੱਥੇ ਇਮਾਨ ਹੈ ਅਤੇ ਜਹਾਨ ਹੈ, ਲੋਕ ਕਹਿੰਦੇ ਨੇ ਜਾਨ ਹੈ ਅਤੇ ਜਹਾਨ ਹੈ, ਇੱਥੇ ਸਿਦਕ ਸਿੱਖੀ ਹੈ ਅਤੇ ਤਾਂ ਹੀ ਸੰਸਾਰ ਹੈ। ਮੈਂ ਸੰਖੇਪ ਤੁਰਾਂ, ਜਦੋਂ ਤੁਰਨ ਲੱਗੇ ਭੈਣ ਕੋਲ ਆਈ, ਕੇਵਲ ਇਹਨੂੰ ਜਜ਼ਬਾਤ ਨਾ ਸਮਝਿਓ, 25 ਸਾਲ ਦੀ ਉਮਰ, ਇੱਕ ਭੈਣ ਦੀ ਇੱਕ ਰੀਝ ਹੈ। ਭੈਣ ਭਰਾ ਇਕੱਠੇ ਪਲੇ, ਇਕੱਠੀ ਸੇਵਾ ਕੀਤੀ, ਤੁਰ ਲੱਗਿਆ ਭੈਣ ਨੂੰ ਗਲਵੱਕੜੀ ਵਿੱਚ ਲਿਆ,
ਤੇ ਇੱਕ ਗੱਲ ਬੀਬੀ ਨੇ ਕਹੀ, ਕਹਿਣ ਲੱਗੀ, ਵੀਰ ਤੂੰ ਚੱਲਿਆ ਹੈ, ਘੋੜੀਆਂ ਤਾਂ ਭੈਣਾਂ ਵੀਰਾਂ ਦੇ ਵਿਆਹ ਦੀਆਂ ਗਾਉਂਦੀਆਂ ਨੇ, ਪਰ ਮੈਂ ਤੈਨੂੰ ਤੋਰਨੀ ਆ, ਗੁਰੂ ਦਾ ਸੋਹਿਲਾ ਗਾ ਕੇ ਤੂੰ ਪਿਛਲੀ ਸੋਚ ਮਤ ਰੱਖੀ, ਮਤ ਸੋਚੀ ਤੇਰੇ ਜਾਣ ਤੋਂ ਬਾਅਦ ਇਸ ਘਰ ਵਿੱਚ ਚੁੱਲ੍ਹਾ ਬੰਦ ਹੋ ਜਾਏਗਾ, ਤੂੰ ਸ਼ਹੀਦ ਹੋਵੇਂਗਾ ਅਤੇ ਘਰ ਘਰ ਵਿੱਚ ਸਿੰਘਾਂ ਲਈ ਚੁੱਲ੍ਹੇ ਤਪ ਜਾਣ। ਮੈਂ ਆਪ ਖੁਦ ਸਿੰਘਾਂ ਦੀ ਸੇਵਾ ਕਰਾਂਗੀ। ਮੁੱਖ ਦੀ ਗੱਲ ਕੀ, ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਪੂਲੇ ਪਿੰਡ ਤੋਂ ਲਿਆ ਪਕੜੇ ਗਏ, ਲਾਹੌਰ ਲਿਜਾਣ ਲੱਗੇ, ਰਸਤੇ ਵਿੱਚ ਪੜਾਣਾ ਪਿੰਡ ਆਇਆ, ਉੱਥੋਂ ਦੀ ਪੰਚਾਇਤ, ਉੱਥੋਂ ਦੇ ਨੌਜਵਾਨ ਇਕੱਠੇ ਹੋਏ, ਉਹਨਾਂ ਨੇ ਭਾਈ ਤਾਰੂ ਸਿੰਘ ਜੀ ਨੂੰ ਮਿਲੇ, ਕਹਿਣ ਲੱਗੇ ਭਾਈ ਸਾਹਿਬ ਅਸੀਂ ਤੁਹਾਡੇ ਹੁਕਮ ਦੀ ਇੰਤਜ਼ਾਰ ਵਿੱਚ ਹਾਂ, ਆ ਸਿਪਾਹੀ ਸਾਡੇ ਸਾਹਮਣੇ ਕੀ, ਇਹਨਾਂ ਸਾਰਿਆਂ ਨੂੰ ਝਟਕਾ ਕੇ ਤੈਨੂੰ ਛਡਾ ਲਾਂਗੇ, ਇੱਕ ਵਾਰੀ ਖਾਂ ਕਰ। ਭਾਈ ਸਾਹਿਬ ਨੇ ਇੱਕ ਗੱਲ ਕਹੀ, ਕਹਿਣ ਲੱਗੇ ਮੈਨੂੰ ਅੱਜ ਛਡਾ ਲਓਗੇ ਸਾਰਾ ਪਿੰਡ ਮੁਸੀਬਤ ਵਿੱਚ ਪੈ ਜਾਏਗਾ, ਤੁਸੀਂ ਮੈਨੂੰ ਪਿਆਰ ਕਰਦੇ ਹੋ ਨਾ? ਕਹਿਣ ਲੱਗੇ ਬਿਲਕੁਲ। ਕਹਿੰਦੇ ਨੇ ਇੱਕ ਕੰਮ ਕਰੋ, ਸਿੰਘਾਂ ਵਾਸਤੇ ਪ੍ਰਸ਼ਾਦਾ ਅਤੇ ਦਾਲ ਰਾਤ ਜ਼ਰੂਰ ਪਹੁੰਚਾਇਆ ਕਰਿਆ ਜੀ, ਮਿਸ਼ਨ ਨਾ ਰੁਕੇ। ਇਹੀ ਕਾਰਨ ਕਿ ਰਾਜਿਆਂ ਮਹਾਰਾਜਿਆਂ ਦੇ ਘਰਾਂ ਵਿੱਚ ਖੜੋਤ ਕਿਉਂ ਆ ਗਈ, ਕਿਉਂਕਿ ਉਹਨਾਂ ਦੀ ਔਲਾਦ ਨਿਕੰਮੀ ਨਿਕਲੀ ਅਤੇ ਮਿਸ਼ਨ ਰੁਕ ਗਏ। ਗੁਰੂ ਦੇ ਚਾਰ ਪੁੱਤਰ ਚਲੇ ਗਏ ਪਰ ਮਿਸ਼ਨ ਨਹੀਂ ਰੁਕਿਆ, ਕਿਉਂਕਿ ਉਹਨੇ ਪੁੱਤਰਾਂ ਵਾਲੀ ਸਪਿਰਿਟ ਆਪਣੇ ਸਿੱਖਾਂ ਵਿੱਚ ਭਰ ਦਿੱਤੀ ਸੀ। ਇਹ ਮਿਸ਼ਨ ਨਿਰੰਤਰ ਜਾਰੀ ਹੈ। ਕਹਿਣ ਲੱਗੇ ਘਰ ਘਰ ਵਿੱਚ ਚੁੱਲ੍ਹੇ, ਘਰ ਵਿੱਚ ਦੇ, ਘਰ ਘਰ ਵਿੱਚ ਪ੍ਰਸ਼ਾਦੇ। ਚਲੇ ਗਏ, ਲਾਹੌਰ ਪਹੁੰਚੇ। ਮੈਂ ਸੰਖੇਪ ਜੀ ਅਰਜ਼ ਕਰਾਂ, ਜ਼ਕਰੀਆ ਖਾਂ ਉਹਦੇ ਸਾਹਮਣੇ ਪੇਸ਼ ਕੀਤਾ ਗਿਆ, ਉਹਨੇ ਬਹੁਤ ਕੁਛ ਕਿਹਾ, ਪਰ ਭਾਈ ਸਾਹਿਬ ਨੇ ਇੱਕ ਗੱਲ ਕਹੀ, ਮੈਂ ਕੋਈ ਗੁਨਾਹ ਨਹੀਂ ਕੀਤਾ, ਤੇਰਾ ਮਾਮਲਾ ਦੇਣਾ ਵਾਂ, ਖੇਤੀ ਕਰਨਾ ਵਾਂ, ਮੈਂ ਸਿੰਘਾਂ ਨੂੰ ਪ੍ਰਸ਼ਾਦਾ ਛਕਾਨਾ, ਇਹ ਮੇਰੇ ਗੁਰੂ ਦਾ ਹੁਕਮ ਹੈ। ਕਦੀ ਬਾਣੀ ਪੜ੍ਹਿਓ, ਇਹ ਕੇਵਲ ਐਵੇਂ ਨਹੀਂ ਮੈਂ ਸ਼ਬਦ ਕਹਿ ਰਿਹਾ, ਸਤਿਗੁਰੂ ਕਹਿੰਦੇ ਨੇ ਬੱਚੇ ਨੂੰ ਖੁਰਾਕ ਮਿਲੇ ਅਤੇ ਮਾਂ ਦਾ ਚਿਹਰਾ ਖਿੜ ਜਾਂਦਾ, ਮੱਛੀ ਨੂੰ ਪਾਣੀ ਮਿਲੇ ਅਤੇ ਮੱਛੀ ਖਿੜਾਓ ਵਿੱਚ ਆਉਂਦੀ ਏ। ਕਹਿੰਦੇ ਨੇ ਜਦੋਂ ਸਿੱਖ ਦੇ ਮੂੰਹ ਵਿੱਚ ਕੋਈ ਲੰਗਰ ਪਾਉਂਦਾ ਤਾਂ ਪੂਰਾ ਗੁਰੂ ਖਿੜਾਓ ਵਿੱਚ ਆਉਂਦਾ। ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁੱਖ ਪਾਏ। ਭਾਈ ਸਾਹਿਬ ਨੇ ਤਾਂ ਸਾਡੀ ਰਹਿਤ ਵਿੱਚ ਲਿਖਿਆ, ਭਾਈ ਗੁਰਦਾਸ ਨੇ, ਕਿ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ, ਗੁਰਸਿੱਖਾਂ ਨੂੰ ਦੇ ਕਰ ਪਿੱਛੋਂ ਬਚਿਆ ਆਪ ਖਵੰਦਾ। ਪੰਥ ਪ੍ਰਕਾਸ਼ ਵਿੱਚ ਲਿਖਿਆ, ਇੱਥੇ ਤਾਂ ਦੁਸ਼ਮਣ ਆਏ ਪੰਗਤ ਵਿੱਚੋਂ ਧੱਕਾ ਨਹੀਂ ਮਾਰਦੇ। ਉਹਨਾਂ ਕਿਹਾ ਮੈਂ ਆਪਣੇ ਗੁਰੂ ਦਾ ਹੁਕਮ ਮੰਨਣਾ। ਉਹਨੇ ਕਿਹਾ ਦੇਖ, ਮੈਂ ਤੈਨੂੰ ਡੋਲਾ ਦਿਆਂਗਾ, ਤੈਨੂੰ ਪਦਵੀ ਦਿਆਂਗਾ, ਦੇਖ ਤੇਰੇ ਚਿਹਰੇ ਦੀ ਲਾਲੀ, 25 ਸਾਲ ਦੀ ਉਮਰ। ਉਹ ਕਹਿਣ ਲੱਗੇ ਇਹ ਚਿਹਰੇ ਦੀ ਲਾਲੀ ਮੇਰੀ ਨਹੀਂ, ਇਹ ਚਿਹਰੇ ਦੀ ਲਾਲੀ ਤਾਂ ਉਸ ਗੁਰੂ ਦੇ ਸ਼ਬਦ ਦੀ ਹੈ ਜਿਹੜਾ ਅੰਦਰ ਵਰਦਾ ਪਿਆ, ਅੰਦਰ ਉਹ ਵਰਦਾ ਹੈ। ਸਤਿਗੁਰੂ ਕਲਗੀ ਵਾਲੇ ਨੇ ਕਿਹਾ ਸੀ ਭਾਈ ਨੰਦ ਲਾਲ ਜੀ ਨੂੰ, ਕਹਿਣ ਲੱਗੇ ਤੀਸਰ ਰੂਪ ਸਿੱਖ ਹੈ ਮੋਰ, ਗੁਰਬਾਣੀ ਰਤ ਨਿਸ ਅਰ ਭੋਰ, ਜਿਹਦੇ ਅੰਦਰ ਬਾਣੀ ਵਰਦੀ ਹੈ ਉਹ ਸਿੱਖ ਦੇ ਚਿਹਰੇ ਵਿੱਚ ਗੁਰੂ ਗੋਬਿੰਦ ਸਿੰਘ ਵਰਦਾ ਹੈ। ਉਹਨਾਂ ਕਿਹਾ ਮੈਂ ਇਹਨਾਂ ਕੋਈ ਦਿਆਂ, ਰਤਨ ਸਿੰਘ ਪੰਗੂ ਲਿਖਦੇ ਨੇ। ਉੱਥੇ ਭਾਈ ਤਾਰੂ ਸਿੰਘ ਨੇ ਕਿਹਾ ਨਵਾਬ ਕੁਝ ਦੇ ਸਕਨੇ, ਜੇ ਅੱਲਾ ਵਾਲਾ ਹੈ ਤੇ ਮੇਰੇ ਲਈ ਖੁਦਾ ਸਾਹਮਣੇ ਇੱਕ ਦੁਆ ਕਰ ਕਿ ਮੈਂ ਲਾਹੌਰ ਆਇਆ, ਮੇਰੀ ਸਿੱਖੀ ਸਵਾਸਾਂ ਦੇ ਨਾਲ ਨਿਭ ਜਾਏ, ਮੇਰੀ ਸਿੱਖੀ ਕੈਸਾਂ ਸਵਾਸਾਂ ਨਾਲ ਨਿਭੇ। ਉਹਨੇ ਬੜਾ ਸਮਝਾਉਣ ਦਾ ਯਤਨ ਕੀਤਾ ਪਰ ਭਾਈ ਸਾਹਿਬ ਨੇ ਕੋਈ ਪਰਵਾਹ ਨਹੀਂ ਕੀਤੀ। ਮੁੱਖ ਦੀ ਗੱਲ ਕੀ, ਜਦੋਂ ਉਹਦੇ ਸਾਹਮਣੇ ਵਾਰਤਾਲਾਪ ਹੋਇਆ ਤੇ ਭਾਈ ਸਾਹਿਬ ਨੇ ਕਿਹਾ ਮੈਨੂੰ ਕੇਸ, ਮੈਨੂੰ ਸਿੱਖੀ ਪਿਆਰੀ, ਜਦੋਂ ਵਾਰ ਵਾਰ ਕੇਸ ਦੀ ਗੱਲ ਕਰਨ ਤੇ ਜ਼ਕਰੀਏ ਨੇ ਕਿਹਾ ਮੈਂ ਤੇਰੇ ਕੇਸ ਜੁੱਤੀ ਨਾਲ ਉਡਾ ਦਿਆਂਗਾ। ਸਿੰਘ ਬੋਲ ਉੱਠਿਆ ਚੇਤੇ ਰੱਖੀ, ਤੂੰ ਤਾਂ ਜੁੱਤੀ ਪਕੜੇਗਾ ਨਹੀਂ ਪਰ ਮੈਂ ਆਪਣੀ ਜੁੱਤੀ ਅੱਗੇ ਲਾ ਕੇ ਤੈਨੂੰ ਸੰਸਾਰ ਤੋਂ ਲਿਜਾਂਗਾ, ਮੇਰੀ ਜੁੱਤੀ ਤੈਨੂੰ ਲੈ ਕੇ ਜਾਏਗੀ। ਉਹਨੇ ਕਿਹਾ ਬੁਲਾਓ ਨਾਈ। ਉੱਥੇ ਪੰਥ ਪ੍ਰਕਾਸ਼ ਇੱਕ ਅਜ਼ਮਤ ਦਾ ਜ਼ਿਕਰ ਹੋਇਆ, ਹੁਣ ਸਿੱਖ ਅੰਦਰ ਗੁਰੂ ਵਰਦਾ, ਅਸੀਂ ਉਹਨੂੰ ਸੁਣਾਉਣ ਤੋਂ ਬੜਾ ਡਰਨੇ। ਉਹਨੇ ਕਿਹਾ ਬੁਲਾਓ ਨਾਈ, ਪਰ ਸੱਚ ਇਹ ਉਹਨਾਂ ਤੋਂ ਕੇਸ ਕੱਟੇ ਨਹੀਂ ਗਏ। ਸਿੰਘ ਨੇ ਅਰਦਾਸ ਕੀਤੀ ਕਲਗੀ ਵਾਲਿਆ ਤੇਰੇ 'ਤੇ ਭਰੋਸਾ ਕਰ ਬੈਠਾ, ਮਿਹਰ ਕਰੀ ਮੇਰਾ ਕੇਸਗੜ ਕਾਇਮ ਰੱਖੇ, ਸਿੱਧੇ ਕਾਇਮ ਰੱਖੇ। ਉਹਨੇ ਕਿਹਾ ਜੇ ਇਸ ਤਰ੍ਹਾਂ ਨਹੀਂ ਤਾਂ ਇਹਨੂੰ ਯਾਤਨਾਵਾਂ ਦਿੱਤੀਆਂ ਜਾਣ, उस वक्त कहिंदे ने रतन सिंह भंगू लिखिया है कहन लगे जिम जिम तुरकन सिंह सतावें ज्यों ज्यों उहनू तसीए देंदे ने त्यों त्यों मुख सिंगन लाली आवै ज्यों ज्यों उहनू तसीए देन उहदा चेहरा होर लाल हो गया। उहने कहा फिर मोची बुलाओ इहदे केसां समेत इहदी खोपड़ी उतार दिओ। भाई साहब ने कहा सतगुरु तेरा शुकर खोपड़ी उतर जाए परवान है पर जिउंदे जी केस नहीं कट्टण देने। साध संगत जी उत्थे रतन सिंह भंगू ने जिहड़े शब्द लिखे ने कहन लगे असीं कथा भी सौखे सुना देंगे। मोची बुलाया गया उसने तिखी रंभी कीती सामने वह डराण वास्ते ते भाई साहब की खोपड़ी उतारी किवें गई कहिंदे ने हथौड़ी लई उत्थे लिखे है पैनी थी रंभी करी धर मथ्यों दई दबाए। जदों खोपड़ी लाहन लगे भाई साहब का मत्था बड़ा डलका मारदा सी असल विचों डलकां केड़ियां सन कवन बनी री तेरी लाली कवन रंग तू भई गुलाली वह तो मजिठड़े रंग दे चोले विच रते ने उन्हां दे उभरदा होया चमकदा मत्था उहदे थले रख के रंभी उन्हां ने पूरे जोर नाल सट मारी ते जदों रंभी नूं थौड़े की सट वजी तिखी रंभी मत्थे दे विच खुब्बी भाई साहब ने नाल ही जपजी साहब का पाठ शुरू कर दिता। वह जपजी साहब शुरू कर दिता उत्थे लिखे कि माथे थी पैनी थी रंभी करी धर मथ्यों दई दबाए मथे ते कन्ना तौड़ी गीचियों दई पटाए। किवें पट्टी गई मथे तो रंभी शुरू की पहला इतों कटद्या कटद्या थल्यों कटद्या आ कन्न तक एक पासा लिया एक पासे खोपड़ी वैगुरू ला दिती ओ केसा समेत दूजे पास्यों फिर रंभी नाल ठोकर मारद्या मारद्या अखीर गीची ते ठोकर मार के भाई साहब की खोपड़ी उतारी। जदों खोपड़ी उतरी भाई साहब का सारे का सारा दाड़ा खून दे नाल भिज गया चेहरा सारा खून नाल भिजिया उन्हां दा तन खून नाल भिजिया। इत्थे रतन सिंह भंगू ने एक उदाहरण दिती है मनसूर दे नां तो तुसी सारे जाणू हो जदों बगदाद विचों दे खत कट्टे गए ते उन्हें कट्टे हुए हत्थां नाल खून अपने मूँह ते मारिया ते नाल खस पिया लोकां कहा ये क्यों कहन लगा शरा दी नमाज पानी नाल उजू करके हुंदी है ते इश्क दी नमाज खून नाल उजू करके कीती जांदी। भाई तारू सिंह दा चेहरा खून नाल भिज्जा पिया कहिंदे ने जपजी साहिब दा पाठ शुरू कीता केसां समेत खोपड़ी उतार दित्ती गई। भाई साहिब नूं कुछ जिक्र करदे ने धर्मशाला च खाई भी सटिया गया। भाई साहब अकाल अकाल जपते रखे गुरु की बाणी पढ़ते रखे ते जकरीए नूं इस करके सी कि इहो जिहा तसीआ दिआं खोपड़ी उतर गई है कुत्ते इहदा मास नोच के खाण गए पर गुरु का सिख गुरु की बाणी पढ़ी जाए। ते कहिंदे ने कुछ दिनों तो बाद उस जकरीआ खां नूं मैं ये शब्द तां कहने चाहुंदा सां कि गुरसिखो इहनूं सुणाउण तों गुरेज ना करिए जिहड़ा सिख बाणी पढ़दा उहदी रसना ते गुरु बैठदा है। भाई साहब ने कहा तैनूं जुत्ती अगे ला के लिजांगा। कुछ दिनों तो बाद जकरीए नूं पेशाब का बन पिया रतन सिंह भंगू लिखदा वह रोंदा सी कलपदा सी तड़पदा सी कोई वैदा ने किसे हकीम ने कोई चारा ना चलिया अखीर ते मौलवियां नाल गल कीती रात नूं तड़पदिया अंदरों आवाज आई जेड़े सिख दा खोपड़ ला के रखिया है उहदे बोल किते सच तां नहीं हुंदे पे कि तैनूं जो जुत्ती अगे ला के लिजांगा। कहिंदे ने उस वक्त सरदार शबेक सिंह नूं जकरीआ खां ने अपने कोल बुलाया इतिहास कहिंदा सरदार शबेक सिंह घर आए ये जकरीआ खां तड़पदे ने खत जोड़ के कहा कि शबेक सिंह मैं भुल बड़ी वड्डी कर ली तू भाई तारू सिंह तो मैनू बख्शवा दे मैनू बख्श दे मैं उहदे केस खोपड़ी उतार दित्ती। उहने बहुत तरले मारे उहने खास करके जकरीआ पंजाब तो जाणू सी उहने सुखमणी साहिब दी तेरहवीं अष्टपदी का जिक्र किया कहिंदा गुरु तुहाडे ने लिखे है कि संत कै दुखन आरजा घटै गुरु तुहाडे ने लिखे है संत कृपाल कृपा जे करै जे ओ बख्शिश करदा है ते निंदक भी बख्शिया जांदा है कि तुसी मेरी ਮੈਨੂੰ ਬਖਸ਼ਵਾ ਦਿਓ। ਭਾਈ ਸ਼ਬੇਕ ਸਿੰਘ ਭਾਈ ਤਾਰੂ ਸਿੰਘ ਜੀ ਦੇ ਕੋਲ ਗਏ, ਤਵੱਜੋਂ ਦਿਆ ਜਿਹਾ ਗੱਲ ਸਮਝਣ ਵਾਲੀ ਹੈ। ਉਹਨਾਂ ਕਿਹਾ ਭਾਈ ਸਾਹਿਬ ਤੁਹਾਡੇ ਬੋਲ ਸੱਤ ਜ਼ਕਰੀਏ ਨੂੰ ਪਿਸ਼ਾਬ ਦਾ ਬੰਨ ਪੈ ਗਿਆ, ਤੜਪਦਾ, ਤੁਸੀਂ ਬਖਸ਼ ਦਿਓ। ਕਹਿਣ ਲੱਗੇ ਜੋ ਜ਼ਬਾਨ ਤੋਂ ਕਹਿਣਾ ਸੀ ਮੇਰੇ ਗੁਰੂ ਦੀ ਸਿੱਖੀ ਨੂੰ ਉਹਨੇ ਜੁੱਤੀਆਂ ਨਾਲ ਕਿਹਾ। ਮੈਂ ਤਾਂ ਸੁੱਤੇ ਸਿੱਧ ਕਿਹਾ ਸੀ ਕਿ ਸਾਨੂੰ ਜੁੱਤੀ ਲਾਉਣ ਵਾਲਿਆ ਮੈਂ ਤੇਰੇ ਸਿਰ 'ਤੇ ਜੁੱਤੀਆਂ ਲਾ ਕੇ ਅੱਗੇ ਲਿਜਾਵਾਂਗਾ, ਮੈਂ ਕੁਛ ਨਹੀਂ ਕਰ ਸਕਦਾ, ਤੁਸੀਂ ਖਾਲਸਾ ਪੰਥ ਕੋਲ ਬੇਨਤੀ ਕਰੋ। ਦੇਖਿਓ ਕਿਸ ਧੁਰੇ ਨਾਲ ਜੁੜੇ ਨੇ ਭਾਈ ਸ਼ਬੇਕ ਸਿੰਘ। ਖਾਲਸਾ ਪੰਥ ਜਿੱਥੇ ਦਲ ਸੀ ਉੱਥੇ ਗਏ, ਜਾ ਕੇ ਦੱਸਿਆ ਭਾਈ ਤਾਰੂ ਸਿੰਘ ਨਾਲ ਆਹ ਕੁਝ ਵਾਪਰਿਆ, ਜਿਨ੍ਹਾਂ ਨੂੰ ਲੰਗਰ ਪਾਣੀ ਸਿੰਘਾਂ ਨੂੰ ਛਕਾਉਂਦੇ ਸਨ ਅੱਖਾਂ 'ਚ ਖੂਨ ਉਤਰ ਆਇਆ। ਨਾਲ ਕਿਹਾ ਵੀ ਸਿੰਘਾਂ ਸਿੱਖ ਨੇ ਇਹ ਵੀ ਸ਼ਬਦ ਕਹੇ ਨੇ। ਉੱਥੇ ਖਾਲਸੇ ਨੇ ਕਿਹਾ ਕਿ ਮਰਨਾ ਤਾਂ ਜ਼ਕਰੀਏ ਨੇ ਜ਼ਰੂਰ ਕਹੇ, ਜੋ ਸਿੱਖ ਨੇ ਬਚਨ ਕਿਹਾ ਝੂਠਾ ਨਹੀਂ, ਪਰ ਇੱਕ ਕੰਮ ਕਰੋ, ਭਾਈ ਤਾਰੂ ਸਿੰਘ ਦੇ ਪੈਰਾਂ ਦੀ ਜੁੱਤੀ ਉਹਦੇ ਸਿਰ 'ਚ ਮਾਰੋ, ਜਿੰਨੀ ਜੁੱਤੀ ਮਾਰੀ ਜਾਏਗਾ ਉਨੀ ਬਿਮਾਰੀ ਤੋਂ ਉਹਨੂੰ ਸੁੱਖ ਮਿਲੇਗਾ। ਇਹ ਮੈਂ ਤਾਂ ਜ਼ਿਕਰ ਕਰ ਰਿਹਾ, ਸਿੰਘ ਸਾਹਿਬ ਬੈਠੇ ਨੇ, ਇਤਿਹਾਸ ਦੇ ਸ਼ਬਦਾਂ ਨੂੰ ਅਸੀਂ ਜੇ ਨਹੀਂ ਐਕਸਪਲੇਨ ਕਰ ਸਕਦੇ ਤਾਂ ਉਹਨਾਂ ਨੂੰ ਖੰਡਨ ਨਾ ਕਰੀਏ। ਮਾਈਆਂ ਪੁਰਾਤਨ ਸਮੇਂ ਕੱਲ੍ਹ ਕਹਿ ਰਹੇ ਸਨ ਇੱਕ ਸਿੰਘ ਕਿ ਦੇਖੋ ਉਹ ਸੂਤ ਇਕੱਠਾ ਕਰਦੀਆਂ ਸਨ, ਜੇ ਸੂਤ ਉਲਝ ਜਾਏ ਤਾਂ ਉਹਨੂੰ ਇਕੱਠਾ ਨਖੇੜਨ ਦੀ ਬਜਾਏ ਕੱਟ ਕੇ ਨਾ ਸੱਟੀਏ, ਉਹਦਾ ਨਖੇੜਾ ਕਰਕੇ ਉਹਨੂੰ ਕਿਸੇ ਪਾਸੇ ਆਪਾਂ ਲਾ ਦੇਈਏ। ਆਪਾਂ ਤਾਂ ਕੱਟਣ ਲੱਗ ਪਏ। ਜਦੋਂ ਸਿੰਘਾਂ ਕਿਹਾ ਕਿ ਭਾਈ ਤਾਰੂ ਸਿੰਘ ਅੱਗੇ ਜਾਏਗਾ, ਭਾਈ ਸ਼ਬੇਕ ਸਿੰਘ ਭਾਈ ਤਾਰੂ ਸਿੰਘ ਕੋਲ ਆਏ, ਬਾਜ਼ਾਰ ਤੋਂ ਜੋੜਾ ਲਿਆਂਦਾ, ਉਹ ਜੁੱਤੀ ਗਵਾਚ ਗਈ ਸੀ, ਭਾਈ ਸਾਹਿਬ ਦੀ ਜਿਹੜੀ ਜੁੱਤੀ ਪਾ ਕੇ ਆਏ ਉਹ ਲੱਭੀ ਨਹੀਂ। ਬਾਜ਼ਾਰ 'ਚੋਂ ਜੋੜਾ ਲਿਆਂਦਾ, ਭਾਈ ਸਾਹਿਬ ਦੇ ਪੈਰਾਂ ਵਿੱਚ ਚਰਨਾਂ 'ਚ ਪਵਾ ਕੇ ਜ਼ਕਰੀਏ ਦੇ ਸਿਰ 'ਚ ਮਾਰਿਆ ਗਿਆ ਅਤੇ ਉਹਨੂੰ ਥੋੜ੍ਹੀ ਜਿਹੀ ਰਾਹਤ ਮਿਲੀ। 22 ਦਿਨ ਭਾਈ ਸਾਹਿਬ ਖੋਪੜੀ ਤੋਂ ਬਿਨਾਂ ਰਹੇ, ਇੱਕ ਦੋ ਦਿਨ ਨਹੀਂ, ਉੱਥੇ 22 ਦਿਨ ਲਿਖੇ ਨੇ। 22 ਦਿਨ ਸਿੱਖ ਖੋਪੜੀ ਤੋਂ ਬਿਨਾਂ ਰਿਹਾ। 22 ਦਿਨ ਸਵੇਰੇ, ਕਈ 21 ਦਿਨ ਦਾ ਜ਼ਿਕਰ ਕਰਦੇ ਨੇ, ਜ਼ਕਰੀਏ ਦੇ ਸਿਰ 'ਚ ਰੋਜ਼ ਭਾਈ ਸਾਹਿਬ ਦਾ ਜੋੜਾ ਵੱਜਦਾ ਰਿਹਾ। ਜ਼ਕਰੀਏ ਦੀ ਮੌਤ ਜਿਸ ਦਿਨ ਹੋਈ, ਭਾਈ ਤਾਰੂ ਸਿੰਘ ਜੀ ਨੂੰ ਖਬਰ ਮਿਲੀ ਅਤੇ ਕਈਆਂ ਨੇ ਕਿਹਾ ਖੋਪੜੀ ਦੁਬਾਰਾ ਕੋਈ ਇਲਾਜ ਕੀਤਾ ਜਾਏ। ਕਹਿਣ ਲੱਗੇ ਹੁਣ ਨਹੀਂ, ਹੁਣ ਤਾਂ ਕਲਗੀ ਵਾਲਿਆਂ ਦੇ ਸਾਹਿਬਜ਼ਾਦਿਆਂ ਕੋਲ ਜਾਣ ਨੂੰ ਚਿੱਤ ਕਰਦਾ ਹੈ, ਹੁਣ ਤਾਂ ਗੁਰੂ ਦੇ ਪੁੱਤਰਾਂ ਕੋਲ ਜਾਣ ਨੂੰ ਚਿੱਤ ਕਰਦਾ ਹੈ, ਉਸ ਵਕਤ ਚਲਾਉਣਾ ਕਿਵੇਂ ਕੀਤਾ। ਜ਼ਕਰੀਏ ਦੀ ਮੌਤ ਹੋ ਗਈ, 22 ਦਿਨ ਆ ਗਿਆ। ਭਾਈ ਸਾਹਿਬ ਨੂੰ ਇਸ਼ਨਾਨ ਕਰਾਉਣ ਵਾਸਤੇ ਅੰਮ੍ਰਿਤਸਰ ਦਾ ਜਲ ਸੀ। ਜਿਹੜੇ ਅੱਜ ਤਰਕ ਕਰੀ ਬੈਠੇ ਨਾ ਅੰਮ੍ਰਿਤ ਬਾਣੀ 'ਤੇ, ਅੰਮ੍ਰਿਤ ਉੱਤੇ ਅਤੇ ਅੰਮ੍ਰਿਤ ਸਰੋਵਰ 'ਤੇ, ਭਾਈ ਸਾਹਿਬ ਦਾ ਇਸ਼ਨਾਨ ਅੰਮ੍ਰਿਤਸਰ ਦੇ ਜਲ ਨਾਲ ਕਰਾਇਆ ਗਿਆ। ਫਿਰ ਭਾਈ ਸਾਹਿਬ ਨੇ ਕਿਹਾ ਸਿੰਘੋ ਕੋਲ ਖਲੋਤੇ ਸਨ, ਤੁਸੀਂ ਆਓ ਅਤੇ ਜਪਜੀ ਸਾਹਿਬ ਦਾ ਪਾਠ ਮੈਨੂੰ ਸੁਣਾਓ। ਜਪਜੀ ਸਾਹਿਬ ਦਾ ਪਾਠ ਸੁਣਾਇਆ, ਆਨੰਦ ਸਾਹਿਬ ਦਾ ਪਾਠ ਕੀਤਾ ਗਿਆ। ਜਦੋਂ ਸਿੰਘਾਂ ਨੇ ਅਰਦਾਸ ਕੀਤੀ, ਮੱਥਾ ਟੇਕਿਆ, ਭਾਈ ਸਾਹਿਬ ਦੇ ਹੀ ਸ਼ਬਦ ਸਨ, ਸਤਿਗੁਰੂ ਤੇਰੇ ਚਰਨਾਂ ਤੋਂ ਬਲਿਹਾਰ, ਤੂੰ ਕਿਰਪਾ ਕਰਕੇ ਮੇਰੀ ਸਿੱਖੀ ਨਿਭਾ ਦਿੱਤੀ, ਤੂੰ ਤਰਸ ਕੀਤਾ। ਅਰਦਾਸ ਕਰਕੇ ਜਦੋਂ ਮੱਥਾ ਟੇਕਿਆ, 22 ਦਿਨਾਂ ਤੋਂ ਬਾਅਦ ਖੋਪੜੀ 22 ਦਿਨ ਲੱਥੀ ਰਹੀ, ਭਾਈ ਸਾਹਿਬ ਗੁਰੂ ਕਲਗੀ ਵਾਲੇ ਦੇ ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਚਲੇ ਗਏ। ਉੱਥੇ ਲਿਖਿਆ ਹੈ ਰਤਨ ਸਿੰਘ ਨੇ, ਮੈਂ ਤਾਂ ਵਾਰ ਵਾਰ ਉਹਦਾ ਜ਼ਿਕਰ ਕਰ ਰਿਹਾ, ਉਹ ਕਹਿੰਦਾ ਹੈ ਭਾਈ ਤਾਰੂ ਸਿੰਘ ਗਏ, ਭਾਵੇਂ ਉਹਦੇ ਖਿਆਲ 'ਚ ਉਪਜਿਆ, ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ ਅੱਗੋਂ ਲੈਣ ਵਾਸਤੇ ਆਏ, ਭਾਵੇਂ ਉਹਦਾ ਇੱਕ ਮੈਂ ਅਰਜ਼ ਕਰਾਂ ਖਿਆਲ 'ਚੋਂ ਸੀ ਲੈਣ ਆਏ। ਉਹਨੇ ਕਿਹਾ ਕਲਗੀ ਵਾਲੇ ਨੇ ਆਪਣੇ ਪੁੱਤਰਾਂ ਦੇ ਦਰਵਾਜ਼ੇ ਅੱਗੇ ਥਾਂ ਦਿੱਤੀ ਭਾਈ ਤਾਰੂ ਸਿੰਘ ਨੂੰ। ਬਸ ਮੈਂ ਅਖੀਰ 'ਤੇ ਬੇਨਤੀ ਕਰਾਂਗਾ, ਸਿੰਘੋ ਤੁਸੀਂ ਸਾਬਤ ਸੂਰਤ ਤੋਂ ਕੱਲ੍ਹ ਵੀ ਅਰਜ਼ ਕੀਤੀ, ਅੰਮ੍ਰਿਤ ਜ਼ਰੂਰ ਛਕੋ। ਭਾਈ ਤਾਰੂ ਸਿੰਘ ਕੋਲ ਅੰਮ੍ਰਿਤ ਦੀ ਸ਼ਕਤੀ ਹੈ, ਅਸੀਂ ਅੰਮ੍ਰਿਤ ਬਾਟੇ ਛਕਨੇ ਖਾਂ। ਇੱਕ ਸ਼ਾਇਰ ਨੇ ਭਾਈ ਸਾਹਿਬ ਦੀ ਖੋਪਰੀ ਲੱਥੀ ਦੇਖ ਕੇ ਕਿਹਾ ਕਿ ਅਮਰ ਰਹਿੰਦੀਆਂ ਜੱਗ 'ਤੇ ਉਹ ਕੌਮਾਂ, ਅਮਰ ਰਹਿੰਦੀਆਂ ਜੱਗ 'ਤੇ ਉਹ ਕੌਮਾਂ ਜਿਹਦੇ ਵੀਰ ਘਾਲਣਾ ਘਾਲਦੇ ਨੇ, ਛੰਨੇ ਖੋਪੜੀ ਦੇ ਬਣਾ ਕੇ ਪੁੱਤ ਜਿਹਦੇ, ਆਪਣੀ ਕੌਮ ਨੂੰ ਅੰਮ੍ਰਿਤ ਪਿਆਲਦੇ। ਉਸ ਭਾਈ ਸਾਹਿਬ ਜੀ ਦੀ ਸ਼ਹਾਦਤ ਦਾ ਜ਼ਿਕਰ
मैं सिर्फ संखेप जिहा कीता, ज़्यादा डिटेल च नहीं। समूह संगत का धन्नवाद। आओ उस महान शहीद नूं असी रोज़ याद करने हाँ। वो पहरा पढ़ के मैं अपने प्रबंधक वीरां तो जरूर खिमा मांगागा कि समा मैं तुहाडा 13 मिनट ज़्यादा लै गया, क्योंकि थके हुए ने सिंह कैंप दे, मैनूं पता है। पर मेरी भुल नूं चितारियो ना, संगत दूरों आई टिका नाल बैठी सी। करो कृपा वो पैरा पढ़ के उहदे विच भाई साहिब नूं रोज़ असी याद करने हाँ कि जिन्ना सिंघां सिंघणियां ने धर्म खेत शीश दिते, बंद बंद कटाए, खोपरियां लुखाइयां, चरखड़ियां ते चढ़े, आरियां नाल चीरे गए, गुरद्वारियां दी सेवा लई कुरबानियां कीतियां, धर्म नहीं खा रहा, सिक्खी केसां सवासां नाल निभाई, आओ करिए उहनां नूं याद। तिन्हां दी कमाई दा ध्यान तर के खालसा जी बोलो जी वाहिगुरू। धन गुरु गोबिंद सिंह कृपा करन। कह रहे सन चावला साहब, क्योंकि वक्त काफ़ी हो गया सी, बई गुरु हरगोबिंद साहब का स्थान है कल नूं दास मीरी पीरी दे दाता जी उन्हां दे जीवन विच्चों कुछ आप नाल सांझ पाउण दा यतन करेगा। कल सुबह दा दीवान जो गुरमत समागम कैंप दा है वो जरूर याद रखना जी। वाहिगुरु जी का खालसा, वाहिगुरु जी की फतेह।